ਮਹੱਲਾ ਪਹਿਲਾ ਨਾ ਜਾਣਾ, ਮੂਰਖ ਹੈ ਕੋਈ ਨਾ ਜਾਣਾ, ਸਿਆਣਾ
ਛੋਟੀ ਦੀ ਆ। ਮਹਾਰਾਜ ਚੜ ਗਏ ਤਾਂ ਦੇ ਤਾਂ ਐਸੀ ਬ੍ਰਹਮ ਦ੍ਰਿਸ਼ਟੀ ਹੋ ਗਈ ਉਹਨਾਂ ਨੂੰ, ਨਾ ਕੋਈ ਮੂਰਖ ਲੱਗਦਾ, ਨਾ ਕੋਈ ਸਿਆਣਾ ਲੱਗਦਾ, ਨਾ ਕੋਈ ਬੁਰਾ ਲੱਗਦਾ, ਨਾ ਕੋਈ ਭਲਾ ਲੱਗਦਾ। ਪਹਿਲੀ ਸ਼ਲੋਕ ਇੱਥੋਂ ਸ਼ੁਰੂ ਕਰਦੇ, ਉਹ ਇਹ ਸਭ ਕੁਛ ਹੋਇਆ ਕਾਹਦੇ ਨਾਲ, ਸਦਾ ਸਾਹਿਬ ਕਹਿ ਰੰਗੇ ਰਾਤਾ, ਹਰ ਦਿਨ ਨਾਮ ਲਖਾਣਾ, ਟਿਊਨ ਟਿਊਨ ਮਹਾਰਾਜ ਨਾ ਹਰ ਇੱਕ ਤ੍ਰਿਊਨਾ ਤੇ ਜਿੰਨੀਆਂ ਧਾਰਾਂ ਤੇ ਲਿਖਿਆ ਆ ਟਿਊਨ ਹੈ, ਯਾਦ ਨਾ ਕਰ ਦਿਲੇ ਹਜ਼ੀ ਭੁਲੀ ਹੋਈ ਕਹਾਣੀਆਂ, ਬਾਹਾਂ ਜਿਹੜੀ ਲਫਜ਼ਾਂ ਦੇ ਅੰਗ ਨਾ ਪੰਨੇ, ਇਹ ਮਹਾਰਾਜ ਦੇ ਅੰਗ ਨੇ ਬਾਣੀ ਦੇ, ਸਿਆਰੀ ਹਰ ਇੱਕ ਚੀਜ਼ ਖੁੱਲਦੀ ਜਾਏ ਇਹੋ ਜਿਹੀ ਟਿਊਨ ਸੈੱਟ ਕਰਨੀ ਚਾਹੀਦੀ ਹੈ। ਤੂੰ ਕਰਤਾ ਤੂੰ ਦਾਨਾ ਤੇਰਾ ਨਾਮੇ ਤਰਾ, ਤੂੰ ਕਰਤਾ ਲਫਜ਼ ਆ ਗਿਆ ਹੈ। ਬੜੇ ਬੜੇ ਬ੍ਰਹਮ ਬੇਤਿਆਂ ਨੂੰ, ਦੇਵਤਿਆਂ ਨੂੰ ਮਹਾਰਾਜ ਕਹਿ ਰਹੇ ਨੇ, ਉੱਚੀ ਪਦਵੀਆਂ ਵਾਲਿਆਂ ਨੂੰ, ਆਮ ਸਿੱਖ ਲਈ ਲਫ਼ ਸ਼ਬਦ ਨਹੀਂ ਹੈ, ਉਹਨਾਂ ਨੂੰ ਬਾਬਾ ਬ੍ਰਹਮਾ ਵਰਗਿਆਂ ਨੂੰ, ਵਿਸ਼ਨੂੰ ਵਰਗਿਆਂ ਨੂੰ, ਉਹਨਾਂ ਨੂੰ ਕਹਿ ਰਹੇ ਨੇ ਬਾਬਾ ਸਾਹਿਬ ਕਹਿ ਰੰਗੇ ਰਾਤਾ, ਹਰ ਦਿਨ ਨਾਮ ਲਖਾਣਾ, ਸਾਹਿਬ ਕਹਿ ਰੰਗੇ ਰਾਤਾ, ਹਰ ਦਿਨ ਨਾਮ ਲਖਾਣਾ, ਤੂੰ ਕਰਤਾ ਤੂੰ ਤਨ ਬਿਨਾ ਤੇਰੇ ਨਾਮੇ ਤਰਾ, ਸਿਰੇ ਮੂਰਖ ਹੈ ਜੇ ਮੰਨੇ ਨਾ ਨਾ, ਮੂਰਖਾਂ ਸਿਰੇ ਮੂਰਖ ਹੈ ਜੇ ਮੰਨੇ ਨਾ ਨਾ। ਇਹ ਨਾਂ ਮਿਲਦਾ ਕਿੱਥੇ ਹੈ? ਗੁਰਦੁਆਰੇ ਨਾਂ ਪਾਈਏ ਬਿਨ ਸਤਗੁਰ ਪੱਲੇ ਨਾ ਪਾਏ, ਇਹ ਗੁਰਦੁਆਰਾ ਅਜਿਹਾ ਗੁਰਦੁਆਰਾ ਨੀ ਵੀ ਜਿਹੜਾ ਤੁਸੀਂ ਆਹ ਗੁਰਦੁਆਰੇ ਬਣਾਏ ਉਸ ਵੇਲੇ ਤਾਂ ਧਰਮਸਾਲ ਕਹਿੰਦੇ ਸੀ ਇਹ ਗੁਰਦੁਆਰੇ ਆ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਦਸਵੇਂ ਦੁਆਰ ਚ ਗੁਰਦੁਆਰਾ ਹੈ ਉਹਦੇ ਲਈ ਕਹਿ ਰਹੇ ਸਤਿਗੁਰ ਕੈ ਪਾਣੇ ਮਨੇ ਵਸੈ ਤਾਂ ਐਨ ਸਹਿ ਨਿਰਲਾਏ ਸਤਿਗੁਰ ਕੈ ਪਾਣੇ ਮਨੇ ਵਸੈ ਵਾਵਾ ਸਹਿ ਨਿਰਲਾਏ ਰਾਜੰ ਰੰਗੰ ਰੂਪੰਗ ਮਾਲੰਗ ਜੋਬਨ ਤੇ ਜੁਆਰੀ ਰਾਜੰ ਰੰਗੰ ਰੂਪੰਗ ਮਾਲੰਗ ਚਤਰ ਸਿਆਣਾ ਪਰਮੇ ਪੁਲਾਣਾ ਜਗ ਚਤਰ ਸਿਆਣਾ ਪਰਮੇ ਪੁਲਾਣਾ ਨਾਮ ਪੰਡਤ ਪੜੇ ਬਿਹਾਰੀ ਚਤਰ ਸਿਆਣਾ ਪਰਮੇ ਪੁਲਾਣਾ ਨਾਮ ਪੰਡਤ ਪੜੇ ਗੁਆਰੀ ਨਾਂ ਨੂੰ ਪੰਡਤ ਹੂੰ ਮੈਂ ਬੜਾ ਪੜਿਆ ਜੀ ਮਹਾਰਾਜ ਕਹਿੰਦੇ ਗੁਆਰ ਨੇ ਜਿਹੜੇ ਪੜੇ ਨੇ ਬਹੁਤੇ ਨਾਉ ਪੰਡਤ ਪੜੇ ਗਵਾਰੀ ਨਾ ਨਾਉ ਪੰਡਤ ਪੜੇ ਗਵਾਰੀ ਇਹ ਨਾਮ ਸਾਰ ਵੇਦ ਸਮਾਲ ਵਿਖ ਭੂਲੇ ਲਿਖਾਰੀ ਇਹ ਵਿਖ ਭੂਲੇ ਲਿਖਾਰੀ ਵਿਖ ਭੂਲੇ ਲਿਖਾਰੀ ਇਹ ਨਾਮ ਸਾਰੇ ਵੇਦ ਸੰਭਾਲੇ ਵੇਖ ਭੂਲੇ ਲਿਖਾਰੀ ਇਹ ਨਾਮ ਵਿਸਾਰ ਵੇਦ ਸੰਭਾਲੇ ਵੇਖ ਭੂਲੇ ਲਿਖਾਰੀ ਬਾਬਾ ਨਾਨਕ ਦਾ ਸ਼ਬਦ ਕਹਿੰਦੇ ਜਿਹੜੀ ਕਿਤਾਬਾਂ ਲਿਖਣ ਵਾਲੇ ਆ ਨਾ ਇਹ ਵਿਖਿਆ ਦੇ ਵਿੱਚ ਭੁੱਲੇ ਪਏ ਵੇਖ ਭੂਲੇ ਲਿਖਾਰੀ ਚਲੋ ਭਾਈ ਇੱਕ ਹੀ ਕਿਤਾਬ ਕੱਢ ਕੇ ਦੱਸ ਦਿਓ ਭਾਈ ਤਾਰੂ ਸਿੰਘ ਦੀ ਮਤੀ ਦਾਸ ਦੀ ਹੋਰ ਕਿਸੇ ਪੁਰਾਤਨ ਸਿੰਘ ਦੀ ਜਿੰਨੇ ਗੁਰੂ ਕਾਲ ਚ ਸਿੰਘ ਹੋਏ ਆ ਕਿਸੇ ਦੀ ਕੋਈ ਕਿਤਾਬ ਲਿਖੀ ਦੱਸ ਦੋ ਜੇ ਨਹੀਂ ਹੈ ਤੇ ਤੁਹਾਨੂੰ ਮੈਂ ਹੁਣ ਕਈ ਹਜ਼ਾਰਾਂ ਕਿਤਾਬਾਂ ਕੱਢ ਕੇ ਦੱਸ ਦਿੰਦਾ ਹੁਣ ਹੁਣ ਸਾਹਿਬ ਦੇ ਭਾਈ ਸਾਹਿਬਾਂ ਦੀਆਂ ਜਾਂ ਸਾਰੀ ਉਹ ਇਹ ਨਹੀਂ ਲਿਖਣਾ ਜਿਹੜਾ ਨਾਮ ਵਾਲਾ ਉਹ ਲਿਖ ਨਹੀਂ ਸਕਦਾ ਜਿਹੜਾ ਲਿਖਣ ਵਾਲਾ ਉਹ ਨਾਮ ਨਹੀਂ ਜਪ ਸਕਦਾ ਕਿਉਂਕਿ ਉਹਦੀ ਸੁਰਤੀ ਲਿਖਣ ਚ ਰਹਿੰਦੀ ਵੇਖ ਭੂਲੇ ਲਿਖਾਰੀ ਵੇਖ ਭੂਲੇ ਲਿਖਾਰੀ ਵੇਖ ਭੂਲੇ ਲਿਖਾਰੀ ਵੇਖ ਭੂਲੇ ਲਿਖਾਰੀ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਸੁਰਤੀ ਇਹ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਸੁਰਤੀ ਗਿਆਨ ਵਿਚਾਰ ਵੇਖ ਭੂਲੇ ਲਿਖਾਰੀ ਵੇਖ ਭੂਲੇ ਲਿਖਾਰੀ ਵੇਖ ਭੂਲੇ ਲਿਖਾਰੀ ਵੇਖ ਭੂਲੇ ਲਿਖਾਰੀ ਇਹ ਤਾਂ ਬਾਹਮਣ ਕਰਦੇ ਸੀ ਨਾਉ ਵੀ ਸਾਰੇ ਵੇਦ ਸੰਭਾਲੇ ਵੇਖ ਭੂਲੇ ਲਿਖਾਰੀ ਨਾਮ ਵਿਸਾ ਵੇਖ ਸੰਭਾਲੇ ਵੇਖ ਭੂਲੇ ਲਿਖਾਰੀ ਚਲੋ ਇੱਕ ਹੀ ਟੀਕਾ ਕੱਢ ਕੇ ਦੱਸ ਦਿਓ ਗੁਰੂ ਕਾਲ ਵੇਲੇ ਦਾ ਜਾਂ ਉੱਥੋਂ ਬਾਅਦ ਨਵਾਬ ਕਪੂਰ ਸਿੰਘ ਤੱਕ ਦਾ ਕਿਸੇ ਸਿੱਖ ਨਾਲ ਬਾਣੀ ਦਾ ਟੀਕਾ ਕੀਤਾ ਹੋਵੇ ਪਹਿਲਾ ਟੀਕਾ ਫਰੀਦਕੋਟ ਵਾਲੇ ਰਾਜੇ ਨਾਲ ਪਹਿਲਾ ਟੀਕਾ ਉਹ ਬਣਵਾਇਆ ਉਹ ਵੀ ਅੰਗਰੇਜ਼ਾਂ ਦੇ ਕਹਿਣ ਤੇ ਇਹਨਾਂ ਦੀ ਬਾਣੀ ਏਡੀ ਵੱਡੀ ਇਹਨਾਂ ਦਾ ਟੀਕਾ ਟ੍ਰਾਂਸਲੇਸ਼ਨ ਕਰੋ ਜੀ ਉਹ ਫਰੀਦਕੋਟ ਦਾ ਪਹਿਲਾ ਟੀਕਾ ਜ਼ਹੂਰ ਚ ਆਇਆ ਪਹਿਲਾਂ ਟੀਕੇਬਾਜ਼ੀ ਦਾ ਰਿਵਾਜ ਹੈ ਨਹੀਂ ਸੀ ਕਿਉਂਕਿ ਜਿਹੜਾ ਵੀ ਟੀਕਾ ਲਿਖੇਗਾ ਉਹ ਕੀ ਲਿਖੇਗਾ ਉਹ ਮਹੱਲੇ ਪਹਿਲੇ ਦੀ ਇਸ ਤੁਕ ਦੀ ਜ਼ਦ ਚੈਕੀ ਚੰਚਲ ਚਪਲ ਬੁੱਧ ਕਾ ਖੇਲ ਚੰਚਲ ਚਪਲ ਬੁੱਧ ਕਾ ਖੇਲ ਚੰਚਲ ਚਪਲ ਬੁੱਧ ਕਾ ਖੇਲ ਪੰਚਲ ਚਪਲ ਬੁੱਧ ਕਾ ਖੇਲ ਨਾਮ ਸਾਰੇ ਵੇਦ ਸੁਮਾ ਕਿਤਾਬਾਂ ਲਿਖਣੀਆਂ ਏਦਾਂ ਜਿੱਦਾਂ ਕੱਲਰ ਚ ਖੇਤੀ ਬੀਜਣੀ ਅੱਗੇ ਮਰਜ਼ੀ ਤੋਂ ਕਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪੈਰੇ ਕੱਜਲ ਜਰੇ ਕਹਿੰਦੇ ਤੁਸੀਂ ਚਿੱਟੇ ਕੱਪੜੇ ਪਾ ਲੇਗਾ ਬਗਲਾ ਬਣ ਜਾਏਗਾ ਤੇ ਤੇਰੇ ਤੇ ਸਿਆਹੀ ਝੜ ਰਹੀ ਹੈ ਕੱਜਲ ਜਰੇ ਫਿਰ ਬਾਗਾ ਤਰਵਰ ਕੰਠੇ ਜਿਹੜੀ ਕੱਲਰ ਖੇਤੀ ਹੈ ਇੱਥੇ ਦਰਖਤ ਤਰਵਰ ਨਹੀਂ ਉੱਗ ਸਕਦਾ ਇਸ ਕਰਕੇ ਤਰਵਰੇ ਪੰਖੀ ਇਸ ਕਰਕੇ ਤਰਵਰ ਦਰਖਤ ਨੂੰ ਕਿਹਾ ਕੱਲਰ ਦੇ ਖੇਤ ਦੇ ਵਿੱਚ ਕਦੀ ਕੋਈ ਦਰਖਤ ਨਹੀਂ ਹੋਏਗਾ ਕੱਲਰ ਖੇਤੀ ਤਰਵਰ ਕੰਠੇ ਬਾਗਾ ਪੈਰੇ ਕਜਲ ਜਹਰੇ ਉਹ ਮਹਾਰਾਜ ਕਹਿੰਦੇ ਇਹ ਸੰਸਾਰ ਤਿਸੇ ਕੀ ਕੋਠੀ ਜੋ ਪੈਸੇ ਸੋ ਗਰਭ ਜਹਰੇ ਕਹਿੰਦਾ ਇਹ ਐਸੀ ਗੱਲ ਹੈ ਕਿਤਾਬਾਂ ਲਿਖਣੀਆਂ ਜਾਂ ਇਹਨਾਂ ਚੀਜ਼ਾਂ ਚ ਪੈਣਾ ਵਿਖ ਚ ਪੈਣਾ ਇਹ ਹੈ ਇਹ ਸੰਸਾਰ ਦੇ ਵਿੱਚ ਗਲਣ ਵਾਲੀ ਗੱਲ ਹੈ ਮਹਾਰਾਜ ਕਹਿੰਦੇ ਕੱਲਰ ਖੇਤੀ ਤਰਵਰ ਕੰਠੇ ਬਾਗਾ ਪਰ ਹੈ ਕੱਜਲ ਜਹਰੇ ਇਹ ਤਰਵਰ ਬਾਗਾ ਪਹਿਰੇ ਕੱਜਲ ਜਹਰੇ ਇਹ ਸੰਸਾਰ ਤਿਸੈ ਕੀ ਕੋਠੀ ਜੋ ਪੈਸੇ ਸੋ ਗਰਭ ਜਹਰੇ ਇਹ ਸੰਸਾਰ ਤਿਸੈ ਕੀ ਕੋਠੀ ਜੋ ਪੈਸੇ ਸੋ ਗਰਭ ਜਹਰੇ ਇਹਦਾ ਮਤਲਬ ਬਾਣੀ ਦੇ ਮੈਨੇ ਨਹੀਂ ਸਮਝਣੇ ਚਾਹੀਦੇ ਵਿਚਾਰ ਨਹੀਂ ਕਰਨੀ ਚਾਹੀਦੀ ਨਹੀਂ ਉਹਦੇ ਤੇ ਵੀ ਕੰਡੀਸ਼ਨ ਲਾਈ ਹੈ ਮਹਾਰਾਜ ਨੇ ਕਿਹਾ ਉਹ ਬਾਣੀ ਦੀ ਵਿਚਾਰ ਕਰੇ ਜਿਨ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਜਿਨ ਅੰਦਰ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਇੱਥੇ ਖਿਆਲ ਰੱਖੋ ਕਿਤਾਬ ਲਿਖਣਾ ਨਹੀਂ ਲਿਖੀ ਗਿਆ ਵਿਖ ਚ ਲੱਗਣਾ ਇਹਨਾਂ ਕਿਤਾਬਾਂ ਲਿਖਾਉਣੀਆਂ ਜਾਂ ਲਿਖਵਾਉਣੀਆਂ ਬੈਠ ਬੈਠ ਕੇ ਇਹ ਸਾਰਾ ਮਹਾਰਾਜ ਨੇ ਕੀ ਲਿਖਿਆ ਵੀ ਬਾਣੀ ਦੀ ਵਿਚਾਰ ਉਹ ਨਾਮ ਦੇ ਰੰਗਾਂ ਚ ਹੀ ਆਪੇ ਉਹਨਾਂ ਕੋਲ ਹੋ ਜਾਂਦੀ ਹੈ ਪਰ ਉਹ ਕਿਤਾਬ ਨਹੀਂ ਲਿਖਣਗੇ ਕਦੀ ਵੀ ਜਿਨ੍ਹਾਂ ਅੰਦਰ ਤਿੰਨ ਕੇ ਮੁਖ ਸਾਧ ਉਜਲੇ ਤਿਤ ਸੱਚੇ ਦਰਬਾਰ ਤਿੰਨੋਂ ਬੈਂਦਿਆਂ ਉੱਠਦਿਆਂ ਕਦੇ ਨਾ ਵਿਸਰੇ ਤਿੰਨੋਂ ਬੈਂਦਿਆਂ ਉੱਠਦਿਆਂ ਕਦੇ ਨਾ ਵਿਸਰੇ ਤਿੰਨੋਂ ਬੈਂਦਿਆਂ ਉੱਠਦਿਆਂ ਕਦੇ ਨਾ ਵਿਸਰੇ ਜੇ ਆਪ ਬਖਸ਼ੇ ਕਰਤਾਰ ਅੰਦਰ ਨਾਮ ਨਿਦਾਨ ਹੈ ਬਾਕੀ ਜਿਹੜਾ ਲਿਖਣਾ ਉਹਨੂੰ ਮਹਾਰਾਜ ਨਾਲ ਲਿਖਿਆ ਨਾਮ ਵੇ ਸਾਰੇ ਵੇਦ ਸਮਾਲੇ ਵੇਖ ਭੂਲੇ ਲਿਖਾਰੀ ਨਾਮ ਸਾਰੇ ਵੇਦ ਸਮਾਲੇ ਵੇਖ ਭੂਲੇ ਲਿਖਾਰੀ ਅੱਜ ਮੈਂ ਇੱਕ ਹੋਰ ਬੁਲੇਟਿਨ ਛੱਡ ਰਿਹਾ ਔਰ ਉਹ ਐਸਾ ਬੁਲੇਟਿਨ ਹੈ ਜਿਹਦੇ ਮੇਰੇ ਕੋਲ ਪੂਰੇ ਪਰੂਫ ਨੇ ਇੱਕ ਕਿਤਾਬ ਹੁਣੇ ਜੇ ਛਪੀ ਹੈ ਇਹ ਕਨੇਹੀਆਂ ਵੀ ਉਹ ਕਿਹੋ ਜਿਹੇ ਬੰਦੇ ਜਿਹੜੇ ਰੱਬ ਨਾਲ ਮਿਲੇ ਉਹ ਕਿਤਾਬ ਛਾਪੀ ਹੈ ਰਾਮਪੁਰ ਵਾਲੇ ਬਾਬਾ ਰਾਮਪੁਰ ਖੇੜੇ ਵਾਲੇ ਜਿਹੜੇ ਸਮਾ ਗਏ ਨੇ ਉਹ ਨਾਮ ਦੇ ਚੰਗੇ ਜਪਣ ਵਾਲੇ ਗੁਰਸਿੱਖ ਸੀ, ਉਹਨਾਂ ਦੀ ਜੀਵਨੀ ਬਾਅਦ ਚ ਛਾਪੀ ਹੈ, ਉਹ ਮੇਰੇ ਕੋਲ ਅਮਰੀਕਾ ਪਹੁੰਚੀ ਹੈ। ਉਸ ਜੀਵਨੀ ਦੇ ਵਿੱਚ ਸਾਰੀ ਹੀ ਸੰਤ ਡਮੀ, ਸਾਰੀ ਹੀ ਉਹਨਾਂ ਨੂੰ ਬਣਾਤਾ ਵੀ ਇਹ ਰੱਬ ਹੀ ਬਣਾਤਾ ਵੀ ਜਿਹੜੇ ਗੁਜ਼ਰ ਗਏ ਬਾਬੇ। ਆਪ ਉਹਨਾਂ ਦੀ ਗੱਦੀ ਤੇ ਬੈਠ ਕੇ ਭਾਈ ਸੇਵਾ ਸਿੰਘ ਜਿਹੜੇ ਸਾਡੇ ਨਾਲ ਹੀ ਸਾਰੇ ਦਸੂਹੇ ਚ ਸਾਰੇ ਸੀ, ਹੁਣ ਆਪਣੇ ਨਾਂ ਦੇ ਅੱਗੇ ਵੀ ਬਰੈਕਟ ਚ ਸੰਤ ਪਾਉਣ ਲੱਗ ਪਏ, ਸੰਤ ਸੇਵਾ ਸਿੰਘ। ਤੇ ਉਹਨਾਂ ਦੀ ਘਰ ਵਾਲੀ ਉਹਨਾਂ ਨੂੰ ਬਾਬਾ ਜੀ ਕਹਿੰਦੀ ਹੈ। ਹੁਣ ਇਹ ਤੁਹਾਨੂੰ ਮੈਂ ਉਹ ਚੀਜ਼ਾਂ ਦੱਸਦਾ ਜਿਹੜੀਆਂ ਹੁਣੇ ਹੁਣੇ ਤਾਜ਼ੀਆਂ ਤਾਜ਼ੀਆਂ ਵਰਤੀਆਂ। ਉਹ ਕਿਤਾਬ ਦੇ ਵਿੱਚ ਲਿਖਦੇ ਨੇ ਵੀ ਜਿਸ ਵੇਲੇ ਬਾਬਾ ਜੀ ਭਾਈ ਵੀਰ ਸਿੰਘ ਨੂੰ ਮਿਲਣ ਗਏ ਨੇ ਅੰਮ੍ਰਿਤਸਰ, ਉਹਨਾਂ ਦੀ ਬਾਇਓਗ੍ਰਾਫੀ ਲਿਖ ਰਹੇ ਨਾ ਉਹ, ਕਿ ਬਾਬਾ ਰਾਮਪੁਰ ਖੇੜੇ ਵਾਲੇ ਚੰਗੇ ਸਿੱਧੇ ਪੱਧਰੇ ਹਲ ਵਾਹੁਣ ਵਾਲੇ ਵਿਚਾਰੇ ਨਾਮ ਜਪਣ ਵਾਲੇ ਸਿੱਖ ਸੀ, ਨਾ ਕਿ ਤੁਸੀਂ ਉਹਨੂੰ ਚਾੜਦੇ ਹੋ ਇਹ ਕਨੇਹੀਆਂ ਵੀ ਰੱਬ ਨਾਲ ਹੀ ਮਿਲ ਗਏ। ਅਗਰੋਂ ਸਾਰੇ ਆ ਡੇਰੇ ਏਦਾਂ ਹੀ ਚੱਲਦੇ, ਪਹਿਲਾਂ ਨਹੀਂ ਹੁੰਦਾ ਬਾਅਦ ਚ ਸਭ ਕੁਛ ਹੁੰਦਾ। ਉਹ ਫਿਰ ਜਿਸ ਵੇਲੇ ਉਹ ਬਾਬਾ ਜੀ ਕਹਿੰਦੇ ਔਰ ਦੱਸਿਆ ਵੀ ਮੈਂ ਭਾਈ ਵੀਰ ਸਿੰਘ ਨੂੰ ਅੰਮ੍ਰਿਤਸਰ ਮਿਲਣ ਗਿਆ, ਉਹ ਬਿਮਾਰ ਸੀ ਅਖੀਰਲੇ ਦਿਨਾਂ ਚ, ਲਿਖੇ ਪਏ ਉਹ ਸਾਰੇ ਵਰਕੀਆਂ ਚ ਜਿਹਨਾਂ ਨੇ ਅੱਖੀ ਹਾਲਤ ਦੇਖੀ ਹੈ ਭਾਈ ਵੀਰ ਸਿੰਘ ਦੀ, ਜਿਹਨਾਂ ਨੇ ਇੰਨੀਆਂ ਕਿਤਾਬਾਂ ਲਿਖੀਆਂ, ਇੰਨਾ ਕੁਛ ਲਿਖਿਆ, ਉਹ ਸਾਰਾ ਕੁਛ ਉਹਨਾਂ ਦੀ ਅੰਤ ਵੇਲੇ ਦੀ ਮੈਂ ਤੁਹਾਨੂੰ ਹਾਲਤ ਦੱਸਦਾ। ਇਹ ਬਹੁਤ ਘੱਟ ਲੋਕਾਂ ਨੂੰ ਪਤਾ। ਅਸੀਂ ਤਾਂ ਕਰਦੇ ਹਾਂ ਵੀ ਬਾਬੇ ਨਾਨਕ ਦੀ ਬਾਣੀ ਤੋਂ ਸੇਧ ਕੋਈ ਲਈਏ ਵੀ ਅਸੀਂ ਕਿਹੋ ਜਿਹਾ ਜੀਵਨ ਬਤੀਤ ਕਰਨਾ ਹੈ। ਮੇਰੇ ਦਿਲ ਚ ਜਵਾਨੀ ਬਾਰੇ ਕਿਤਾਬਾਂ ਪੜ੍ਹ ਕੇ ਇੰਨਾ ਸ਼ੌਕ ਹੋ ਗਿਆ, ਇਹ ਮਹਾਰਾਜ ਮੈਂ ਅਰਦਾਸਾਂ ਦਿਨ ਰਾਤ ਕਰਨੀਆਂ, ਮਹਾਰਾਜ ਮੈਨੂੰ ਵੀ ਕਲਮ ਦੀ ਸੇਵਾ ਬਖਸ਼। ਉਹ ਲਿਖਿਆ ਨਾ ਉਹਦੇ ਭਰਾ ਨਾਲ ਕਲਮ ਦੀ ਕਰਾਮਾਤ ਤੇ ਹੋਰ ਸਾਰੀ ਭਾਈ ਵੀਰ ਸਿੰਘ ਦੀਆਂ ਕਿਤਾਬਾਂ ਪੜ੍ਹ ਕੇ ਉਹ ਬੰਦਾ ਨਾ ਬੰਦੇ ਦੇ ਬ੍ਰੇਨ ਵਾਸ਼ ਆਊਟ ਹੋ ਜਾਂਦਾ, ਉਹ ਕਹਾਣੀਆਂ ਪੜ੍ਹ ਪੜ੍ਹ ਕੇ। ਸੂਰਜ ਪ੍ਰਕਾਸ਼ ਚਮਤਕਾਰ, ਕਲਗੀਧਰ ਚਮਤਕਾਰ, ਨਾਮ ਚਮਤਕਾਰ, ਮੈਂ ਤੇ ਕਹਿੰਦਾ ਹੁਣ ਤੁਹਾਡੇ ਬੁੱਧ ਦੇ ਚਮਤਕਾਰ ਆ, ਉਹਨਾਂ ਦੇ ਚਮਤਕਾਰ ਨਹੀਂ ਹੈ। ਉਹ ਪੜ੍ਹ ਪੜ੍ਹ ਸਾਡੇ ਵੀ ਬ੍ਰੇਨ ਵਾਸ਼ ਆਊਟ ਹੋ ਗਏ, ਅਸੀਂ ਲੱਟੂ। ਉਹ ਬੜਾ ਵੀਰ ਸਿੰਘ ਹੀ ਆ ਸੀ ਬਾਬਾ ਜੀ, ਉਹ ਗਏ ਅਖੀਰ ਤੇ ਹਾਲਤ ਪੁੱਛਣ, ਉਹ ਸਾਰੇ ਮਿਲਣ ਕਿਸੇ ਨੂੰ ਇਜਾਜ਼ਤ ਨਹੀਂ ਸੀ। ਬਾਬਾ ਜੀ ਉੱਥੇ ਬੈਠ ਕੇ ਚੌਪਈ ਸਾਹਿਬ ਦੇ ਪਾਠ ਕਰਨ ਲੱਗ ਪਏ। ਉਹ ਥੋੜੀ ਦੇਰ ਬਾਅਦ ਫਿਰ ਅੰਦਰ ਗਿਆ ਇੱਕ ਬੰਦਾ ਸਿੱਖ, ਕਹਿੰਦੇ ਜੀ ਇੱਕ ਸਿੱਖ ਹੈ ਉਹ ਜਾਂਦਾ ਹੀ ਨਹੀਂ ਹੈ, ਉਹ ਤੇ ਬੈਠਾ ਹਾਲੀ ਵੀ ਸ਼ਾਮ ਦਾ, ਉਹ ਤੇ ਕਹਿੰਦਾ ਮੈਂ ਤੇ ਉਹਨਾਂ ਨੂੰ ਮਿਲ ਕੇ ਹੀ ਜਾਣਾ। ਉਹ ਕਹਿੰਦੇ ਉਹਦੇ ਕੀ ਨਾਂ? ਕਹਿੰਦੇ ਜੀ ਉਹਨਾਂ ਦਾ ਰਾਮਪੁਰ ਵਾਲੇ ਖੇੜੇ ਵਾਲੇ ਆ ਬਾਬਾ ਜੀ। ਕਹਿੰਦੇ ਹਾਂ ਭਾਈ ਉਹਨਾਂ ਨੂੰ ਮੈਂ ਜਾਣਾ ਮਿਲਣ। ਉਹਨਾਂ ਨੂੰ ਅੰਦਰ ਬੁਲਾ ਲਿਆ, ਦੋਨਾਂ ਦਾ ਮਿਲਾਪ ਹੋਇਆ। ਉੱਥੇ ਉਹ ਇੰਟਰਵਿਊ ਦੇ ਲਫ਼ਜ਼ ਦੱਸ ਰਹੇ ਨੇ, ਪਰ ਭਾਈ ਵੀਰ ਸਿੰਘ ਫਿਰ ਵੀ ਧੰਨ ਹੈ ਜਿਹੜਾ ਕਿ ਸੱਚਾਈ ਦੱਸ ਰਿਹਾ, ਕਿਉਂਕਿ ਫਿਰ ਵੀ ਗੁਰੂ ਦਾ ਪਿਆਰਾ ਸੀ। ਜੋ ਜਿੱਤ ਪਤ ਰੱਖੇ ਸੱਚਾ ਸਾਹਿਬ ਮੇਟ ਨਾ ਸਕੇ ਕਹੇ। ਕਿਸੇ ਨੂੰ ਬੁਰਾ ਨਾ ਕਹੋ, ਨਾ ਮੂਰਖ ਕਹੋ, ਨਾ ਸਿਆਣਾ ਕਹੋ, ਪਤਾ ਕਿਉਂ? ਉਹਦਾ ਭਾਣਾ ਵਰਤ ਰਿਹਾ ਹੁੰਦਾ ਸਭ, ਉਹਨੇ ਕਰਾਇਆ ਜੋ ਕੁਛ ਹੋਇਆ। ਪਰ ਸਾਡੇ ਲਈ ਉਹ ਚਾਨਣ ਮਨਾਰੇ ਨਹੀਂ ਹੁੰਦੇ ਲੋਕ, ਸਾਡੇ ਲਈ ਚਾਨਣ ਮਨਾਰਾ ਗੁਰੂ ਦਾ ਸ਼ਬਦ ਹੈ, ਅਸੀਂ ਉਹਦੇ ਮਗਰ ਲੱਗਣਾ। ਉਹਨਾਂ ਨੂੰ ਜਿੱਦਾਂ ਮਹਾਰਾਜ ਨੇ ਕਰਾਇਆ ਠੀਕ ਹੈ। ਭਾਈ ਵੀਰ ਸਿੰਘ ਅਖੀਰ ਤੇ ਕਿਹਾ, ਕਹਿੰਦੇ ਭਾਈ ਸਾਹਿਬ ਜੀ ਮੈਂ ਬਹੁਤ ਤੰਗ ਹਾਂ। ਬਾਬਾ ਜੀ ਕਹਿਣ ਲੱਗੇ ਕਿਉਂ ਜੀ, ਕੀ ਗੱਲ ਹੈ? ਕਹਿੰਦੇ ਮੈਂ ਅਤ ਦੁਖੀ ਹਾਂ। ਕਹਿੰਦੇ ਰਾਤ ਇਹ ਹਾਲਤ ਵਰਤੀ, ਮੈਂ ਥੋੜੇ ਦਿਨਾਂ ਦਾ ਨਾ ਜਪਜੀ ਸਾਹਿਬ ਦਾ ਟੀਕਾ ਕਰਨਾ ਚਾਹਿਆ ਵੀ ਜਪਜੀ ਸਾਹਿਬ ਦਾ ਹੁਣ ਅਖੀਰਲੀ ਉਮਰ ਚ ਮੈਂ ਟੀਕਾ ਕਰ ਜਾਵਾਂ ਵੀ ਜਪਜੀ ਸਾਹਿਬ ਦੇ ਅਰਥ। ਕਹਿੰਦੇ ਮੈਨੂੰ ਜਹਾਜ਼ ਤੋਂ ਲਾਹ ਕੇ ਮਹਾਰਾਜ ਨਾ ਉਹ ਮਾਰਿਆ ਸਮੁੰਦਰ ਦੇ ਵਿੱਚ, ਔਰ ਸਮੁੰਦਰ ਚ ਡਿੱਗ ਕੇ ਫਿਰ ਮੈਨੂੰ ਬਚਾਉਣ ਵਾਲਾ ਕੋਈ ਨਹੀਂ ਹੈ, ਤੇ ਉੱਤੋਂ ਆਵਾਜ਼ ਆ ਰਹੀ ਹੈ ਲੈ ਹੁਣ ਖੇਲ ਇਸੇ ਚੰਪਲ ਚਾਚਲ ਚੰਚਲ ਚਪਲ ਬੁੱਧੀ ਚ ਸਾਰੀ ਉਮਰ ਨਹੀਂ ਹਟਿਆ, ਹੁਣ ਲੈ ਤੈਨੂੰ, ਹੁਣ ਤੈਨੂੰ ਤੈਨੂੰ ਨਹੀਂ ਧੱਕ ਕੇ ਤੇ ਅਖੇ ਮੈਂ ਸਮੁੰਦਰ ਚ ਪਿਆ, ਮੈਨੂੰ ਕੋਈ ਕੱਢਣ ਲਾਗਿਓ ਜਹਾਜ਼ ਜਾ ਰਿਹਾ ਗੁਰੂ ਦਾ, ਜਿਹੜੇ ਤਾਰਨ ਵਾਲੇ ਸਾਰੇ ਉਤਰ ਗਏ ਤੇ ਮੈਨੂੰ ਵਿੱਚੋਂ ਕੱਢ ਕੇ ਤੇ ਬਾਹਰ ਮਾਰਿਆ। ਕਹਿੰਦੇ ਸਾਰੇ ਇਹ ਅਖੀਰ ਤੇ ਫਿਰ ਉਹ ਥੋੜੇ ਦਿਨਾਂ ਬਾਅਦ ਉਹ ਚਲਾਣਾ ਕਰ ਗਏ। ਪਰ ਅਸੀਂ ਕਿਸੇ ਜੀਵਨੀ ਦੇ ਐਂਡ ਤੋਂ ਸਬਕ ਲੈਣਾ ਹੈ ਕਿ ਨਾ ਕਿ ਉਸ ਬੰਦੇ ਦੇ ਪ੍ਰਸਤੀ ਹੋ ਜਾਣੀ, ਉਹਨੂੰ ਆਦਮ ਪ੍ਰਸਤੀ ਕਰੀ ਜਾਣੀ। ਭਾਈ ਸਾਹਿਬ ਜੀ ਦਾ ਐਂਡ ਮੈਂ ਨਹੀਂ ਕਹਿੰਦਾ, ਉਸ ਸੂਰੇ ਨੇ ਜਿਹੜੀਆਂ ਕਾਲਾਂ ਕੱਢੀਆਂ ਅਸੀਂ ਸਾਰੀ ਉਮਰ ਉਸ ਚੀਜ਼ ਨੂੰ ਪੂਜਾਂਗੇ ਜਿਹੜਾ ਪੰਜਾਂ ਸਿੰਘਾਂ ਤੋਂ ਨਾਮ ਲੈ ਕੇ ਸ਼ਬਦ ਲੈ ਕੇ, ਔਰ ਉਹਨਾਂ ਨੇ ਜਿਹੜੀ ਪਹਿਲੀ ਕਿਤਾਬ ਲਿਖੀ ਗੁਰਮਤ ਨਾਮ ਅਭਿਆਸ ਕਮਾਈ, ਔਰ ਉਹ ਜੋ ਉਹਨਾਂ ਨਾਲ ਮਾਰਾਂ ਮਾਰੀਆਂ ਹੈ ਸਾਰੀਆਂ ਅਸੀਂ ਉਹਨਾਂ ਦੇ ਸਾਂਝੀ ਵਾਲ, ਪਰ ਜੋ ਉਹਨਾਂ 'ਚ ਭਰਮ ਪਏ ਜਾਂ ਰੱਬ ਨਾਲ ਜਿਸ ਪੱਤ ਰੱਖੇ ਅਸੀਂ ਉਹਨਾਂ ਦੀ ਸਾਂਝ ਨਹੀਂ ਕਰਨੀ। ਸਾਂਝ ਗੁਰਬਾਣੀ ਦੇ ਰਾਹੀਂ ਜਿਹੜੇ ਗੁਣ ਹੈ ਸਾਂਝ ਕਰੀਜੇ, ਗੁਣਾ ਕੇਰੀ ਛਾੜ ਅਵਗਣ ਚਲੀਏ। ਅਸੀਂ ਉਹਨਾਂ ਦੇ ਅਵਗਣ ਚ ਤਾਰਨੇ ਨਹੀਂ ਆ, ਪਰ ਅਸੀਂ ਅਖੀਰਲੀ ਲਾਈਫ ਲੈਣੀ ਹੈ। ਬੀਬੀ ਦਲੇਰ ਉਹਨਾਂ ਦੀ ਲੜਕੀ ਅਖੀਰਲੇ ਦਿਨਾਂ ਚ ਮੈਨੂੰ ਕਹਿੰਦੀ, ਭਾਈ ਸਾਹਿਬ ਜੀ, ਆ ਜਿਹੜੇ ਸਿੰਘ ਸੀ ਨਾਲ ਤੁਰੇ ਫਿਰਦੇ ਸਾਰੇ ਇੰਨੇ ਮਹੀਨੇ ਹੋ ਗਏ ਆ, ਕੋ ਬਾਪੂ ਜੀ ਦਾ ਕਿਸ਼ਹਿਰਾ ਨਹੀਂ ਬਦਲ ਆਉਂਦਾ, ਕਿਉਂਕਿ ਅਖੀਰ ਤੇ ਬਹੁਤ ਟੱਟੀਆਂ ਲੱਗੀਆਂ ਸੀ। ਕਹਿੰਦੇ ਜਿਹੜੇ ਵੱਡੇ ਮਾਰ ਐ ਜਿਹੜੇ ਇੱਥੇ ਛਾਉਣੀਆਂ ਪਾ ਕੇ ਬੈਠੇ ਰਹਿੰਦੇ ਸੀ, ਮੈਨੂੰ ਬਾਪੂ ਜੀ ਦਾ ਕਿਸ਼ਹਿਰਾ ਆਪ ਬਦਲਣਾ ਪੈਂਦਾ, ਔਰ ਮੈਂ ਚੱਕ ਕੇ ਮੈਂ ਕੱਲੀ ਕੀ ਕਰਾਂ। ਇੱਕ ਜਾਨ ਸੁਖਾਲਾ ਸੀ ਸਿੱਖ ਜਿਹੜਾ ਕਿ ਨਾਲ ਰਿਹਾ ਅਖੀਰ ਤੱਕ, ਉਹਦਾ ਨਾਮ ਜਾਨ ਸੁਖਾਲਾ। ਬਾਕੀ ਜਿਹੜੇ ਵੱਡੇ ਵੱਡੇ ਇਹ ਬਰੂਪੀ ਏ ਨਾ, ਜਿਹੜੇ ਭਾਈ ਸਾਹਿਬ ਦੇ ਜਥੇ ਦੇ ਬਣੇ ਫਿਰਦੇ, ਕਿਸੇ ਨਾਲ ਬਾਤ ਤੱਕ ਨਹੀਂ ਪੁੱਛੀ। ਬੀਬੀ ਕਹਿੰਦੀ, ਮੈਂ ਹੁਣ ਰੋਨੀ ਆ ਵੀ ਇਹ ਸਾਰੇ ਇੰਨੀਆਂ ਛਾਉਣੀਆਂ ਉਹਨਾਂ ਦੇ ਵੇਲੇ ਪਾਟ ਕੇ ਬੈਠਦੇ, ਇਸ ਵੇਲੇ ਕੋਈ ਸਹਾਇ ਨਹੀਂ ਹੁੰਦਾ, ਮੈਨੂੰ ਆਪ ਕਿਸ਼ਹਿਰਾ ਬਦਲਣਾ ਪੈਂਦਾ ਲਿਬੜਿਆ ਜਿਹੜਾ ਖੀਰ ਲੈ ਦੇਣਾ ਸਾਰੇ। ਮਾਤੀ ਸਮਝੋ ਵੀ ਜਿਹੜਾ ਅੰਤ ਵੇਲੇ ਸਹਾਈ ਹੋਣਾ ਉਹ ਕਿਸੇ ਨਾਲ ਆਉਣਾ। ਸੋ ਐਸਾ ਹਰ ਨਾ ਜਪੀਏ ਮਨ ਮੇਰੇ ਜੋ ਅੰਤੀ ਆਹ ਸਰ ਲੈ ਛੇੜਾ। ਸੋ ਐਸਾ ਹਰ ਨਾ ਜਪੀਏ ਜੋ ਅੰਤੀ ਆਹ ਸਰ ਲੈ ਛੇੜਾ। ਸੋ ਐਸਾ ਹਰ ਨਾ ਮੁੰਦੇ ਆਈਏ ਮਨ ਮੇਰੇ ਜੋ ਸਪਨਾ ਉਪਰੇ ਹੁਕਮ ਚਲਾ। ਸੋ ਮੈਂ ਮੁੰਦੇ ਆਈਏ ਮਨ ਜੋ ਸਪਨਾ ਉਪਰੇ ਹੁਕਮ ਚਲਾ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਕ੍ਰਿਸ਼ਨਾ ਸਭ ਭੁੱਖ ਗਵਾ। ਸੋ ਜਪੀਏ ਜੋ ਮਨ ਕੀ ਕ੍ਰਿਸ਼ਨਾ ਸਭ ਭੁੱਖ ਗਵਾ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜਿਨ ਨਿੰਦਕ ਦੁਸ਼ਟ ਸਭ ਪੈਰੀ। ਸਰ ਵੱਲੋਂ ਨਾ ਨਹੀਂ ਛਡਾਉਣਾ, ਕਿਸੇ ਕਕਾਰਾਂ ਨਾਲ ਨਹੀਂ ਛਡਾਉਣਾ, ਕਿਸੇ ਗੁਰੂ ਗ੍ਰੰਥ ਸਾਹਿਬ ਨੂੰ ਸਾਖਿਆਤ ਸਤਿਗੁਰੂ ਮੰਨਦੇ ਜਾਓ, ਕਿਸੇ ਨਾਲ ਨਹੀਂ ਛਡਾਉਣਾ, ਨਾ ਰਿਸ਼ਤੇਦਾਰਾਂ ਨਾਲ ਛਡਾਉਣਾ, ਨਾ ਕਿਸੇ ਨਾਲ। ਜਿਹੜਾ ਨਾਮ ਜਪਿਆ ਹੈ ਨਾ, ਉਹ ਲੱਖ ਕਰੋ ਸਾਥ ਨਾ ਚਾਲੇ ਪ੍ਰਭ ਜੀ ਕੋ ਨਾ ਅੰਤ ਪੁਕਰੋ ਰੇ ਸਾਥ ਨਾ ਚਾਲੇ ਲੱਖ ਕਰੋ ਭਜਨ ਸਾਥ ਨਾ ਚਾਲੇ ਬੀਨ ਭਜਨ ਸਗਲੀ ਛਾਣ। ਕੀ ਨਾਲ ਜਾਏਗਾ ਜਿਹੜਾ ਸੁਖਮਨੀ ਸਾਹਿਬ ਪੜਿਆ ਉਹਦੇ ਪਾਠ ਕੀਤੇ, ਉਹ ਨਾਲ ਜਾਏਗਾ ਜਾਂ ਕਿ ਉਹਦਾ ਜਿਹੜਾ ਸਲੋਕ ਕਹਿ ਰਿਹਾ ਹੈ ਉਹ ਨਾਲ ਜਾਊਗਾ? ਉਹ ਕੀ ਨਾਲ ਜਾਏਗਾ? ਸਲੋਕ ਕਹਿ ਰਿਹਾ ਹੈ
ਹਰ ਹਰ ਨਾਮ ਕਮਾ ਸਾਰ ਏ ਹਰ ਹਰ ਨਾਮ ਕਮਾਵਣਾ ਹੈ ਨਾਨਕ ਇਹ ਧਨ ਸਾਰ।
ਹੋਰ ਕੀ ਸੁਖਮਨੀ ਸਾਹਿਬ ਉਸ ਵੇਲੇ ਛਡਾਊਗਾ ਕਿ ਜਾਂ ਸੁਖਮਨੀ ਸਾਹਿਬ ਦੀ ਆ ਜਿਹੜੀ ਤੁੱਕ ਕਿਸੇ ਨਾਲ ਕਮਾਈ ਹੋਗੀ ਉਹ ਛਡਾਊ ਹੋਊਗੀ? ਉਹ ਹੈ आवर करतूत सगली जमदा भजन बहन मन मेरे एको ना जीतरे के आवे काम ए पाज मन मेरे एको ना जीतरे के आवे काम। बाकी जो तू लिखदा रहा सारा कुछ लिखदा रहा सब कुछ की करदा रहा जिन्या किताबां लिखियां सब कुछ ओ की सी नाम विसारे वेद सुमाले
भूले लेखारी नाम विसारे वेद भूले लेखारी
कलर खेती तरवर कंठे बागा पहरे कंजले झारे रैयत रख का सबाए ए दो अंतर सो जा जड़ा दुबदा च है वो मर जाएगा दोहा दोहूं कहते दुबदा नू रैयत राजे कहां सबाए दो अंतर सो जा कहते नानक गुर सच्चे की रहसी अलख
विसारी
कहते नानक गुर सच्चे की रहसी अलख निवासी बाबा मूर्ख दियां करैक्टरिस्टिक्स भी लिखियां भी मूर्खां दियां किदां दियां आदतां होणगियां किसे महल्ले दा शब्द कोई मिल सकदा है हां जिथे जरा मूर्ख दी सिद्धे जे लफ्ज़ां च पहचान हो जाए भी मूर्ख कौन हुंदा मूर्ख दे लखण की है मूर्ख दियां निशानियां की है महल्ला तीजा शब्द दिंदा है स्लोक दिंदा है क्या लखन है मूर्ख के क्या लखन है क्या लखन है क्या लखन क्या मूर्ख करना मूर्ख के क्या लखन है क्या मूर्ख करना मूर्ख के क्या लखन है क्या मूर्ख करना मूर्ख के क्या लखन है क्या मूर्ख करना महला तीजा अपनी 100 साल की उम्र का निचोड़ दे रहा सानू गुरु अमरदास साहब
मूर्ख के क्या लखन है क्या मूर्ख का करना मूर्ख के क्या लखन है क्या मूर्ख का करना
मूर्ख ओ जे मुगद है हंकारे मरना
मूर्ख ओ जे मुगद है हंकारे मरना
सब तो ज्यादा हमें मूर्ख नु ज्ञान क्यों नहीं आंदा क्यों कहंदा ले मैं किसे नाल घट है वो असल मूर्ख है जेड़ा कह ले मैथों ये ज्यादा जानदा उदे अंदर कदी वस्तु नहीं आई वस्तु उंदे भांडे नहीं पैंदी हुंदी सीधे भांडे च पए उहदे च पैंदी उहने भांडा मुद्दा कीता हुंदा अंदर मूर्ख ना ਉਹ ਕਹਿੰਦਾ ਮੈਂ ਨੀ ਕਿਸੇ ਕੋਲ ਮਿਹਨਤ, ਆਪ ਹੀ ਮੈਂ ਬੜਾ ਹੰਕਾਰੀ, ਆਪ ਹੀ ਮੈਂ ਬੜਾ ਸਿਆਣਾ। ਇਸ ਕਰਕੇ ਮਹਾਰਾਜ ਨੇ ਅਗਲੀ ਰਹੀ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਨਾ, ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਨਾ, ਮੂਰਖ ਉਹ ਜੇ ਮੁਗਧ ਹੈ ਹੰਕਾਰੇ ਮਰਨਾ, ਮੂਰਖ ਉਹ ਜੇ ਮੁਗਧ ਹੈ ਹੰਕਾਰੇ ਮਰਨਾ, ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ, ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ। ਕਦੇ ਮਹਾਰਾਜ ਨੇ ਕਿਹਾ ਨਾਲ ਮੂਰਖੇ ਨਾਲ ਨਾ, ਉਹ ਮੂਰਖ ਨਾਲ ਉਹੀ ਗੱਲ ਕਰੂਗਾ ਜਿਹੜਾ ਆ ਮੂਰਖ ਬਣਨਾ ਚਾਹੁੰਦਾ ਹੈ। ਉਹ ਮਹਾਰਾਜ ਕਹਿੰਦੇ ਇੱਥੋਂ ਸ਼ਲੋਕ ਸ਼ੁਰੂ ਕਰਦਾ, ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ, ਮੂਰਖ ਕਾ ਕਹਿਣਾ, ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਨਾ, ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਨਾ, ਮੂਰਖ ਉਹ ਜੇ ਮੁਗਧ ਹੈ ਹੰਕਾਰੇ ਮਰਨਾ, ਮੂਰਖ ਉਹ ਜੇ ਮੁਗਧ ਹੈ ਹੰਕਾਰੇ ਮਰਨਾ, ਏਤ ਕਮਾਣੇ ਸਦਾ ਦੁੱਖ, ਏਕ ਕਮਾਣ ਸਦਾ ਦੁੱਖ ਦੁਖੀ ਮੈਂ ਮਰਨਾ, ਏਤ ਕਮਾਣੇ ਸਦਾ ਦੁੱਖ ਦੁਖੀ ਮੈਂ ਰਹਿਣਾ। ਇੱਕ ਮੂਰਖ ਦੀ ਵੱਡੀ ਨਿਸ਼ਾਨੀ ਦੱਸੀ ਹੈ, ਕਹਿੰਦਾ ਉਹਦਾ ਅੱਤ ਪਿਆਰਾ ਵੀ ਖੂਹ ਚ ਪਿਆ ਹੋਏ ਨਾ, ਡਿੱਗ ਪਏ ਨਾ ਕਿਤੇ ਉਹਦੇ ਸਾਹਮਣੇ, ਉਹਨੇ ਉਹਨੂੰ ਕੱਢਣ ਨੀ ਚਾਹਣਾ। ਮੂਰਖ ਜੋ ਹੈ, ਮੂਰਖ ਦੀ ਇੱਕ ਐਸੀ ਨਿਸ਼ਾਨੀ ਦੱਸੀ ਹੈ, ਟਿਪੀਕਲ ਕਰੈਕਟਰਿਸਟਿਕ, ਮੂਰਖ ਉਹ ਹੈ ਜਿਹੜਾ ਆਪਣੇ ਪਿਆਰੇ ਤੇ ਵੀ ਪਤਾ ਨਹੀਂ ਕਰ ਸਕਦਾ। ਇਸ ਕਰਕੇ ਮੂਰਖ ਕੋਲੋਂ ਦੂਰ ਹੀ ਰਹਿਣਾ ਚਾਹੀਦਾ, ਉਹ ਆਪਣੇ ਪਿਆਰੇ ਨੂੰ ਵੀ ਖੂਹ ਚ ਸੁੱਟ ਕੇ ਤੇ ਉਹਨੂੰ ਕੱਢੂਗਾ ਕਦੀ ਨਹੀਂ।
ਅੱਤ ਪਿਆਰਾ ਪਵੇ ਖੂਹੇ ਕਿਉਂ ਸੰਜਮ ਕਰਨਾ,
ਉਹ ਕੋਈ ਤਰੀਕਾ ਨਹੀਂ ਕਰੇਗਾ ਉਹਨੂੰ ਕੱਢਣ ਦਾ।
ਅੱਤ ਪਿਆਰਾ ਪਵੇ ਖੂਹੇ, ਇਹ ਅੱਤ ਪਿਆਰਾ ਪਵੇ ਖੂਹੇ, ਅੱਤ ਪਿਆ ਪਵੇ ਖੂਹੇ ਕਿਉਂ ਸੰਜਮ ਕਰਨਾ, ਅੱਤ ਪਿਆਰਾ ਪਵੇ ਖੂਹੇ ਕਿਉਂ ਸੰਜਮ ਕਰਨਾ, ਗੁਰਮੁਖ ਹੋਏ ਸੋ ਕਰੇ ਵਿਚਾਰ, ਗੁਰਮੁਖ ਹੋਏ ਸੋ ਕਰੇ ਉਸ ਅਲਿਪਤੋ ਰਹਿਣਾ, ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਅਲਿਪਤੋ ਰਹਿਣਾ।
ਹਰ ਨਾਮ ਜਪੈ ਜਿਹੜਾ ਗੁਰਮੁਖ ਕੀ ਕਰਦਾ, ਹਰ ਨਾਮ ਜਪੈ ਆਪ ਉਧਰੇ ਉਸ ਪਿੱਛੇ,
ਆਹਾ ਉਸ ਪਿੱਛੇ ਡੁੱਬਦੇ ਵੀ ਤਰਨਾ, ਉਸ ਪਿੱਛੇ ਡੁੱਬਦੇ ਵੀ ਤਰਨਾ, ਉਸ ਪਿੱਛੇ ਡੁੱਬਦੇ ਵੀ ਤਰਨਾ, ਡੁੱਬਦੇ ਵੀ ਤਰਨਾ, ਡੁੱਬਦੇ ਵੀ ਤਰਨਾ, ਉਸ ਪਿੱਛੇ ਡੁੱਬਦੇ ਵੀ ਤਰਨਾ, ਆਹਾ ਉਸ ਪਿੱਛੇ ਡੁੱਬਦੇ ਵੀ ਤਰਨ। ਹਰ ਨਾਮ ਜਪੇ ਆਪ ਉਧਾਰੇ, ਹਰ ਨਾਮ ਜਪੇ ਆਪੇ ਉਧਰੇ, ਨਾਮ ਜਪੇ ਆਪ ਉਧਰੇ, ਹਰ ਨਾਮ ਜਪੇ ਆਪ ਉਧਰੇ, ਪਹਿਲਾਂ ਆਪ ਉਧਰੇ ਫੇਰ ਉਹਦੇ ਪਿੱਛੇ ਡੁੱਬਦੇ ਵੀ ਤਰ ਜਾਣਗੇ। ਹਰ ਨਾਮ ਜਪੇ ਆਪ ਉਧਰੇ, ਹਰ ਨਾਮ ਜਪੇ ਆਪ ਉਧਰੇ, ਉਸ ਪਿੱਛੇ ਡੁੱਬਦੇ ਵੀ ਤਰਨ। ਨਾਨਕ ਜੋ ਤਿਸ ਭਾਵੇ ਸੋ ਕਰੇ ਜੋ ਦੇਸ ਸਹਿਣਾ, ਏ ਨਾਨਕ ਜੋ ਤਿਸ ਭਾਵੇ ਸੋ ਨਾ, ਏ ਜੋ ਤਿਸ ਭਾਵੇ ਸੋ ਕਰੇ ਜੋ ਦੇਸ, ਨਾਨਕ ਜੋ ਤਿਸ ਭਾਵੇ ਸੋ ਕਰੇ ਜੋ ਦੇਸ ਸਹਿਣਾ, ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਰਨਾ, ਏ ਮੂਰਖ ਕੇ ਕਿਆ ਲਖਣ ਹੈ ਕਿਆ।
ਮੂਰਖ ਸਭ ਤੋਂ ਬਾਣੀ ਚ ਪਤਾ ਕਿਨੂੰ ਕੀ ਆ, ਆਹ
ਮੂਰਖ ਬਾਮਣ, ਮੂਰਖ ਬਾਮਣ ਪ੍ਰਭੂ
ਉਹ ਛੱਡਦੇ ਬਾਹਰ ਦੀਆਂ ਰਹਿਤਾਂ, ਅਪਾਰ ਦਾ ਤਿਲਕ ਤਲਕ ਮਾਲਾ ਮੂੜਾ ਜੋ ਬਾਹਮਣ ਸਾਰਾ ਬਾਹਮਣ ਰੂਪ ਬਣਾਇਆ ਸਿੱਖਾਂ ਨਾ ਉਹ ਕਹਿੰਦੇ ਪ੍ਰਭੂ ਸਮਾਲ
ਪ੍ਰਭੂ ਸਮਾਲ
ਜਥਿਆਂ ਦੇ ਜਥੇ ਬਾਹਮਣ ਬਣੀ ਜਾਂਦੇ ਇਹ ਮੂਰਖ ਬਾਹਮਣ
ਪ੍ਰਭੂ ਦੇਖਤ ਸੋਨਤ
ਉਹ ਤੇਰੇ ਨਾਲ ਹੀ ਹੈ
ਦੇਖਤ ਸੋਨਤ ਤੇਰੇ ਹੈ ਨਾਲ ਦੇਖਤ ਸੋਨਤ ਤੇਰਾ
ਰਹਾਓ
ਐਸੇ ਬ੍ਰਾਹਮਣ ਡੂਬੇ ਪਾਈ ਐਸੇ ਬ੍ਰਾਹਮਣ ਡੂਬੇ ਪਾਈ ਐਸੇ ਬ੍ਰਾਹਮਣ
ਨਿਰਾ ਪਰਾਧ ਚਿਤਵੇ ਬੁਰਿਆਈ
ਮੇਰਾ ਅਪਰਾਧ ਚਿਤਵੇ ਬੁਰਿਆਈ
ਐਸੇ ਬ੍ਰਾਹਮਣ ਡੂਬੇ ਪਾਈ ਇਹ ਮੇਰਾ ਅਪਰਾਧ
ਚਿਤਵੇ ਬੁਰਿਆਈ
ਦਾਨ ਦੇ ਕਰ ਪੂਜਾ ਕਰਨਾ
ਦਾਨ ਦੇ ਕਰ ਪੂਜਾ ਕਰਨਾ
ਲੈਤ ਦੇਤ ਉਨਹੇ ਮੂਹ ਕਰ ਪਾਰ ਜਿਤ ਦਰੇ ਤੋਮ ਹੈ ਆਈ ਜਿਤ ਦਰੇ ਤੋਮ
ਬ੍ਰਾਹਮਣ ਜਾਣਾ ਜਿਤ ਦਰੇ ਤੋਮ ਹੈ ਬ੍ਰਾਹਮਣ ਜਾਣਾ ਇਤਿਤ ਦਰੇ ਤੂੰ ਹੀ ਹੈ ਪਛਤਾ
ਬ੍ਰਾਹਮਣ ਜਾਣਾ
ਤਿਤ ਦਰੇ ਤੂੰ ਹੀ ਹੈ ਪਛਤਾਇਆ
ਐਸੇ ਬ੍ਰਾਹਮਣ
ਡੂਬੇ ਪਾਈ
ਇਹ ਨਿਰਾ ਅੰਤਰ ਲੋਭ ਅੰਤਰ ਲੋਭ ਫੇਰੇ ਹਲਕਾਏ। ਜਿੱਦਾਂ ਹਲਕਿਆ ਕੁੱਤਾ ਫਿਰਦਾ ਇੱਦਾਂ ਫਿਰਦੇ ਆ।
ਏ ਅੰਤਰ ਲਾਮ ਫੇਰੇ ਹਲਕਾਏ।
ਜੇ ਨਹੀਂ ਯਕੀਨ ਐਵੇਂ ਤੇ ਨਹੀਂ ਸੀ ਤੇਲ ਦੇ ਤੱਤੇ ਕੜਾਹਿਆਂ ਚ ਮਹਾਰਾਜ ਨੇ ਕੁਰਪਟ ਮਸੰਦ ਸਾੜ ਸਕੇ ਸੀ ਆਨੰਦਪੁਰ ਸਾਹਿਬ। ਦਾੜੀਆਂ ਤੋਂ ਫੜ ਫੜ ਲਿਆਏ ਸਿੰਘ ਫਿਰ ਉਹਨਾਂ ਨੂੰ, ਔਰ ਤੱਤੇ ਤੇਲ ਦੇ ਤਵਿਆਂ ਚ ਇਹੋ ਜਿਹੇ ਹਲਕਾਇਆ ਸਿੱਖਾਂ ਨੂੰ, ਫਿਰ ਉਹਨਾਂ ਮਹਾਰਾਜ ਨਾਲ ਪਕੌੜਿਆਂ ਨੂੰ ਤਲ ਸਿੱਟੇ।
ਅੰਤਰੇ ਲੋਭ ਫੇਰੇ ਹਲਕਾਏ, ਅੰਤਰੇ ਲੋਭ ਫੇਰੇ ਹਲਕਾਏ। ਇਹ ਨਿੰਦਾ ਕਰੇ ਸਿਰ ਭਾਰ ਉਠਾਏ, ਨਿੰਦਾ
ਉਪਦੇਸ ਆਪਣਾ ਬੂਝੈ, ਅਵਰ ਉਪਦੇਸ ਆਪਣਾ ਬੂਝੈ।
ਇਹ ਮਾਇਆ ਮੂੜਾ
ਚੇਤੇ ਨਾਹੀ, ਇਹ ਭਰ ਮੈਂ ਭੂਲਾ ਬਹੁਤੀ
ਰਾਹੀ। ਇੰਨੇ ਰਹੋ ਸਿੱਖੀ ਨੂੰ ਸਮਝ ਨਹੀਂ ਆ ਰਹੀ ਵੀ ਗੁਰਮਤ ਕੀ ਹੈ। ਕੋਈ ਕਹਿੰਦਾ ਆਹ ਗੁਰਮਤ ਹੈ, ਕੋਈ ਕਹਿੰਦਾ ਆਹ ਰਾਹ ਵੈ, ਕੋਈ ਕਹਿੰਦਾ ਆਹ ਵੈ, ਮੇਰੇ ਕੋਲ ਹੀ ਠੇਕਾ ਵੈ। ਉਹ ਸਾਰਾ ਉਹ ਸਿੱਖ ਬੌਂਗਲੇ ਪਏ ਨੇ, ਜਿੱਦਾਂ ਖੋਤਾ ਧੁੰਦ ਚ ਦੇਖਦਾ ਨਾ, ਉਹ ਕਦੀ ਹੈ ਧੁੰਦ ਪਈ ਹੁੰਦੀ ਖੋਤਾ, ਏਦਾਂ ਭਰਮ ਭੁਲਾਵੇ ਸਾਰੀ ਸਿੱਖੀ ਚ ਪਏ ਆ, ਕਿਸੇ ਨੂੰ ਪਤਾ ਨਹੀਂ ਲੱਗਦਾ ਗੁਰਮਤ ਬਾਣੀ ਕੀ ਕਹਿੰਦੀ ਹੈ, ਅਸੀਂ ਕਿੱਧਰ ਜਾਣਾ ਹੈ।
ਏ ਪਰਮੇ ਪੂਲਾ ਬਹੁਤੀ ਰਾਹੀ,
ਆ ਬਾਹਰ ਭੇਖ
ਕਰੇ ਕਨੇ, ਅੰਤਰ ਵੇਖੇ ਉਤਰੀ ਕੇ, ਅੰਤਰ ਵੇਖੇ ਉਤਰੀ ਕੇ,
ਅਵਰ ਉਪਦੇਸ
ਆਪਣਾ ਬੂਝੈ, ਐਸਾ ਬ੍ਰਾਹਮਣ ਕਹੀ ਨਸੀ, ਐਸੇ ਬ੍ਰਾਹਮਣ ਡੂਬੈ ਭਾਈ, ਐਸਾ ਪ੍ਰਾਣ ਜਿੱਥੇ ਬੁੜਿਆਈ, ਐਸੇ ਬ੍ਰਾਹਮਣ
ਏ ਮੂਰਖ ਬ੍ਰਾਹਮਣ
ਪ੍ਰਭੂ ਸਮਾਲ,
ਸ਼ਬਦ ਕਲੋਜ਼ ਹੋਣ ਲੱਗਾ ਹੁਣ ਮਹੱਲੇ ਪੰਜਵੇਂ ਦਾ ਸ਼ਬਦ ਬੰਦ ਹੋ ਰਿਹਾ, ਅਖੀਰਲਾ ਗਿਆਨ।
ਅਮੂਰਖ ਬਾਮਣ
ਪ੍ਰਭੂ ਸਮਾਲ,
ਅਮੂਰਖ ਬਾਮਣ
ਪ੍ਰਭੂ ਸਮਾਲ, ਮਾਨ ਛੋੜ ਗੁਰ ਚਰਨੀ ਲਾਗ, ਕਹੋ ਨਾਨਕ ਜਿੰਦ ਵੈ ਬੁਰਿਆਈ
ਮੂਰਖ ਬਾਮਾਨ
ਪ੍ਰਭੂ ਸਮਾਨ।
ਇਹੋ ਜਿਹੇ ਸਖਤ ਸ਼ਬਦ ਹੋਣ ਮਹੱਲੇ ਪੰਜਵੇਂ ਦੇ ਤੇ ਕਿਉਂ ਨਾ ਫਿਰ ਸ਼ਿਕਾਇਤ ਦਿੱਲੀ ਤੱਕ ਗਈ ਹੋਊਗੀ। ਚੰਦ ਬ੍ਰਾਹਮਣੋ ਨੇ ਅਰਜ਼ੀ ਦੀ, ਇਹ ਗੰਡਾ ਸਿੰਘ ਹਿਸਟੋਰੀਅਨ ਨਾ, ਅਰਜ਼ੀ ਵੀ ਉਸ ਬਸਤੇ ਚੋਂ ਦਿੱਲੀ ਕੱਢ ਲਈ। ਜਦੋਂ ਚੋਰ ਲਾਰੀ ਜੀ ਤੁਸੀਂ ਆ ਸ਼ਬਦ ਵਿੱਚੋਂ ਕੱਢ ਦਿਓ, ਤਦ ਕੀ ਹੈ ਸਾਰੇ ਮਹਾਰਾਜ ਨੇ ਇੱਕ ਨਹੀਂ ਮੰਨੀ। ਹਾਰ ਕੇ ਉਹਨਾਂ ਨੇ ਚੰਦ ਬ੍ਰਾਹਮਣੋ ਨੇ ਅਰਜ਼ੀ ਦੀ, ਉਹ ਦਿੱਲੀ ਗਈ। ਉੱਥੋਂ ਫਿਰ ਜਹਾਂਗੀਰ ਬਾਦਸ਼ਾਹ ਆਪਣੇ ਤੁਜ ਕੇ ਜਹਾਂਗੀਰੀ ਚ ਡਾਇਰੀ ਚ ਲਿਖਦਾ, ਹਾਂ ਇਹ ਝੂਠ ਦੀ ਦੁਕਾਨ ਮੈਂ ਅੱਗੇ ਹੀ ਬੰਦ ਕਰਨੀ ਚਾਹੁੰਦਾ ਸੀ। ਇਹ ਬਾਬੇ ਪੜਦਾਦਿਆਂ ਤੋਂ ਇਹ ਝੂਠ ਦੀ ਦੁਕਾਨ ਚਲੀ ਆ ਰਹੀ ਹੈ, ਗੁਰੂ ਨਾਨਕ ਤੋਂ। ਇਸ ਝੂਠ ਦੀ ਦੁਕਾਨ ਨੂੰ ਹੁਣ ਮੈਂ ਬੰਦ ਕਰ ਦਾਂਗਾ। ਉਹਨੇ ਤਾਂ ਕਸ਼ਮੀਰ ਜਾਂਦੇ ਜਾਂਦੇ ਨਾ ਲਾਹੌਰ ਚ ਮਹਾਰਾਜ ਦੇ ਅਰੈਸਟ ਦੇ ਆਰਡਰ ਭੇਜੇ ਵੀ ਇਹਨੂੰ ਗ੍ਰਿਫਤਾਰ ਕਰਕੇ ਇਸ ਅਰਜਨ ਨਾਮੀ ਨੂੰ, ਜਿਹਦੇ ਪ੍ਰਚਾਰ ਨਾਲ ਹਿੰਦੂ ਤੇ ਸਿੱਖ ਬਣਨੀ ਸੀ, ਕਈ ਮੁਸਲਮਾਨ ਸਿੱਖ ਹੋਈ ਜਾ ਰਹੇ ਨੇ। ਇਹ ਉਹਦੀ ਡਾਇਰੀ ਚ ਲਿਖੇ ਹੈ ਲਫ਼ਜ਼। ਇਹ ਝੂਠ ਦੀ ਦੁਕਾਨ ਹੁਣ ਮੈਂ ਬੰਦ ਕਰਾਂਗਾ। ਉਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਵੀ ਪੋਲੀਟੀਕਲ ਕੈਦੀ ਵਾਂਗੂ, ਵੀ ਬੜੀ ਇੱਜ਼ਤ ਨਾਲ ਗਏ ਸੀ ਗੁਰੂ ਅਰਜਨ ਪਾਤਸ਼ਾਹ ਨੂੰ। ਗਿਆਨੀ ਕਰਤਾਰ ਸਿੰਘ ਜੀ ਮਿਨਿਸਟਰ ਜਿਹੜੇ ਹੋਏ ਪੰਜਾਬ ਦੇ, ਫਕੀਰ ਦੋਸਤ, ਉਹਨਾਂ ਨਾਲ ਖੋਜ ਕੀਤੀ ਵੀ ਮਹਾਰਾਜ ਨੂੰ ਲਾਹੌਰੋਂ ਲਿਆ ਕੇ ਲਾਹੌਰ ਚ ਅੰਮ੍ਰਿਤਸਰੋਂ ਤੇ ਰਾਵੀ ਦੇ ਬਰੇਤੇ ਚ ਕੇਸਾਂ ਨੂੰ ਫੜ ਕੇ ਕੁੱਟਿਆ ਗਿਆ, ਜਿੱਦਾਂ ਕੈਦੀਆਂ ਨੂੰ ਕੁੱਟ ਪੈਂਦੀ। ਉਸ ਗੁਰੂ ਅਰਜਨ ਪ੍ਰਤੱਖ ਹਰ ਜਿਨ੍ਹਾਂ ਐਡਾ ਵੱਡਾ ਦੁਨੀਆਂ ਦਾ ਗਿਆਨ ਦਿੱਤਾ, ਔਰ ਇਸ ਗਿਆਨ ਲਈ ਦੇਖੋ ਸਾਡੇ ਲਈ ਉਹ ਕੀ ਕੁਛ ਸਹਿ ਗਏ ਨੇ। ਬਰੇਤੇ ਚ ਲਿਜਾ ਕੇ ਜਿੱਦਾਂ ਕੁੱਟਦੇ ਆ, ਬੇਇੱਜ਼ਤੀ ਕਰਦੇ ਆ ਕੇਸਾਂ ਨੂੰ ਫੜ ਕੇ, ਉਹਨਾਂ ਨੂੰ ਬਰੇਤੇ ਚ ਕੁੱਟਿਆ ਗਿਆ। ਉਦੋਂ ਬ੍ਰਹਮ ਰੂਪ ਸੀ ਉਹਨਾਂ ਨੂੰ, ਤੇ ਅਸੀਂ ਮੰਨਦੇ ਹਾਂ ਉਹਨਾਂ ਨੂੰ, ਤੇ ਕੋਈ ਫਰਕ ਹੀ ਨਹੀਂ ਪਿਆ। ਫਿਰ ਉੱਥੋਂ ਬਾਅਦ ਤੱਤੀ ਤਵੀ ਤੇ ਚਾੜਿਆ, ਸਾਰਾ ਕੁਛ ਤੁਹਾਨੂੰ ਪਤਾ ਹੀ ਹੈ ਸਾਰਾ। ਲੇਕਿਨ ਤੁਹਾਨੂੰ ਮੈਂ ਉਹ ਇਤਿਹਾਸ ਦੇ ਰੌਂਗਟੇ ਖੜੇ ਕਰਨ ਵਾਲਾ ਮੋੜ ਦੱਸ ਰਿਹਾ ਹਾਂ ਕਿ ਅਸੀਂ ਅਕਿੜ ਤੱਕ ਨਾ ਬਣੀਏ। ਇਸ ਬਾਣੀ ਦੇ ਖੰਡ ਪਾਠ ਬੰਦ ਕਰੀਏ, ਇਸ ਬਾਣੀ ਨੂੰ ਵਿਚਾਰੀਏ। ਇਸ ਬਾਣੀ ਜਿਹੜੀਆਂ ਸੀਧਾਂ ਦਿੱਤੀਆਂ ਹੈ ਬਾਹਮਣਾਂ ਦੇ ਅਗੇਂਸਟ, ਉਹ ਅਸੀਂ ਆਪਣੇ ਤੇ ਵਰਾਈਏ ਤਾਂ ਕਿ ਸਾਡਾ ਜਨਮ ਸੁਧਰ ਸਕੇ। ਤੇ ਐਸਾ ਗੱਲ ਨਾ ਹੋ ਜਾਏ ਰਹਾਉ ਦੀ ਤੁਕ ਬਣ ਜਾਏ।
ਐਸੇ ਬ੍ਰਹਮਾਣ
ਫਿਰ ਆਪਟੀਮਿਸਟਿਕ ਵਿਊ ਦਿੰਦੇ ਆ ਤੁਹਾਨੂੰ, ਹਲਾਸ਼ੇਰੀ ਦਿੰਦੇ ਆ ਵੀ ਜੇ ਤੁਸੀਂ ਮੂਰਖ ਵੀ ਬਣ ਗਏ ਹੋ ਬਾਹਮਣਾਂ ਨੂੰ ਤੇ ਹੁਣ ਹੀ ਨਾਮ ਜਪਣਾ ਸ਼ੁਰੂ ਕਰਦੇ।
ਇਹ ਮੂਰਖ ਬ੍ਰਾਹਮਣ
ਪ੍ਰਭੂ ਸਮਾਨ,
ਇਹ ਮੂਰਖ
ਪ੍ਰਭੂ ਸਮਾਨ,
ਇਹ ਜਾਨ ਨਾਲ
ha
भगत दरड़ावा हार 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 भगत दरड़ावा
हार 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 जस घूम हर
पावा हार 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 जस घूम हर पावा
वाहे वाहे
भगते पूरन अविनाशी हाथ बलिहारे
रहो
चित साधिक योगी और यंग एक सिद्ध जिन्नी प्यारे
पार सत पैर सिजत ते
आखर
तप
संजम कर्म जाना नाम जपी प्रभु तेरा
गुर परमेश्वर
नानक भेट्यो साचे
सब दे
नबेरा
पर सत
छोट गया बंधन पारे कछु कहो नानक
बाल हो
सब के नानक सब के तुम्हारे हाथ तुम ही होत सहा
तुम ही होत सहाय एक ओ वाहिगुरु जी की फतेह श्री भगौती जी सहाय ए तुम ही होत सहाय
नानक साब के तुम्हारे हाथ में तुम ही होत सहाय
श्री भगौती जी सहाय वार श्री भगौती जी की पातशाही दशमी पौड़ी प्रथम भगौती सिमर कै गुरु नानक लई ते आए फिर अंगद गुर ते अमरदास रामदास से हुई सहाय अर जुन हर गोविंद नु
सिमरो श्री हर राय
श्री हर कृष्ण ते आईया जिस डिठै सब दुख जाए तेग बहादुर सिमरिया घर नाव निधि आवै ताए सब थाई होए सहाय दसवां पातशाह गुरु गोबिंद सिंह जी महाराज
सब थाई होए सहाय
पोथी परमेश्वर का थान साध संग गाव है गुण गोविंद
पूर्ण ब्रह्म ज्ञान
समझे सूझे पढ़ पढ़ बूझे
अंत
निरंतरे साचा सच जे गुरे फरमाया क्यों ऐदो बोलो हटिया बोलो जी वाहिगुरु जी का खालसा
वाहिगुरु जी की फतेह
गुरु साहिब जी के पांच प्यारे जे को जियो कहे उना को जम की तलब न होई प्यारे दया सिंह जियो
धर्म सिंह जियो
हिम्मत सिंह जियो
साहिब सिंह जियो
मोहकम सिंह
जियो
चार साहिबजादे अजीत सिंह जियो जुझार सिंह जियो जोरावर सिंह जियो फतेह सिंह जियो दीखिया आख बुझाया सिफती सच समेओ तिन को क्या उपदेसी है जिन गुर नानक देओ पूरे गुर की पूरी दीखिया साबत सूरते दस्तार सिरा
बोलो जी वाहिगुरु जी का खालसा
ਵਾਹਿਗੁਰੂ ਜੀ ਕੀ
ਫਤਿਹ। ਇੱਕੇ ਆਖ ਆਖ ਹੈ ਸ਼ਬਦ ਭਾਖ ਹੈ ਅਰਧ ਉਰਧ ਦਿਨ ਰਾਤ ਨਾਨਕ ਨਾਮ ਨਾਮ ਜਪ ਜਪਿਆ ਅੰਤਰੇ ਬਾਹਰੇ ਰੰਗ ਗੁਰੇ ਪੂਰੇ ਉਪਦੇਸਿਆ ਨਰਕ ਨਾਹੇ ਸਾਰ ਸੰਗ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਣੀ ਸਤੇ ਗੁਰ ਸਭਨਾਂ ਦਾ ਭਲਾ ਮਨਾਏ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ।
ਮਹਾਰੇ ਏਕ ਗੁਣ ਨਾਹੀ ਅੰਮ੍ਰਿਤ ਛਾੜੇ ਸੰਗ ਤੇ
ਤੈ ਮੇਰਾ
ਜਮ ਤ੍ਰਾਸ ਮੇਟਾਈ ਇੱਕ ਅਰਦਾਸੇ ਪਾਠ ਕੀਰਤੇ ਕੀ ਗੁਰ ਰਾਮਦਾਸ ਰੱਖੋ ਸ਼ਰਣਾਈ ਕਰੂ ਬੇਨਤੀ ਸਤ ਗੁਰ ਆਪਣੀ ਕਰੂ ਸਤੇ ਗੁਰੇ ਆਪਣੀ ਕਰ ਕਿਰਪਾ ਰਾਖੋ ਸਰਣਾਈ ਮੋਕੋ ਦੇਉ ਹਰੇ ਹਰ ਜਪਨੀ ਮੋਕੋ ਦੇਉ ਹਰੇ ਹਰ ਜਪਨੀ ਮੋਕੋ ਦੇਉ ਹਰੇ ਹਰ ਜਪਨੀ ਇੱਕ ਅਰਦਾਸੇ ਪਾਠ ਕੀਰਤੇ ਗੁਰ ਰਾਮਦਾਸ ਰੱਖੋ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਖੋ ਏ ਜੇ ਦੁਬਦਾ ਮਾਰੇ ਕਵਾ
ਪੱਲਾ ਪੰਜਵਾਂ ਪੋਥੀ ਪੰਨਾ 237 ਜੋ ਇਸ ਮਾਰੇ
ਭਾਗਾ
मन दीन जागा जाप तप करे इस मारी बिन जन्म न मिटे
इस मारी बिन जन्म न मिटे
इस मारी बिन जमते नहीं छुटते इस भई खलासी होई सगल सिद्धि इस भई खलासी होई सगल सिद्धि गुरे दुबदा जा की है मारी
गुरे दु...
हम बिचारी
ਦੁਬਦਾ ਕੀ ਹੋਈ ਬਾਰ ਬਾਰ ਬਾਣੀ ਚ ਲਫਜ਼ ਆਏਗਾ ਐਸ ਸ਼ਬਦ ਦੇ ਵਿੱਚ ਤੇ ਹਾੜੀ ਲਿਆਤਾ ਮਹਾਰਾਜ ਨੇ ਗਿਆਨ ਦਾ ਵੀ ਜਿੰਨੀ ਚਿਕਰ ਦੁਬਦਾ ਨਹੀਂ ਮਰਦੀ ਉਨੀ ਚਿਕਰ ਭੁੱਲ ਜਾ ਹੋਰ ਸਿੱਖੀ ਸਭ ਕੁਛ ਕੁਛ ਪ੍ਰਾਪਤੀ ਨਹੀਂ ਹੋਣੀ ਜੋ ਮਰਜ਼ੀ ਸਿੱਖੀ ਚ ਕਰਦਾ ਰਹੇ ਜੇ ਦੁਬਦਾ ਮਾਰੇਗਾ ਤਾਰ ਰਾਜ ਜੋ ਕਮਾਵੇਗਾ ਇਸ ਕਰਕੇ ਪੱਟਾਂ ਦੇ ਸਵਈਆਂ ਚ ਆਉਂਦਾ ਵੀ ਜੇ ਰਾਜ ਜੋ ਕਮਾਇਆ ਤਾਂ ਗੁਰੂ ਨਾਨਕ ਨੇ ਕਮਾਇਆ ਧੰਨ ਧੰਨ ਗੁਰੂ ਨਾਨਕ ਜਿਨ੍ਹਾਂ ਨੇ ਰਾਜ ਜੋ ਕਮਾਇਆ ਇਸ ਕਰਕੇ ਰਾਜ ਜੋ ਕੀ ਹੈ ਨਾਨਕ ਸਤਿਗੁਰ ਪੇਟਿਆਂ ਪੂਰੀ ਹੋਵੇ ਜੁਗਤ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ ਨਾਨਕ ਸਤਿਗੁਰ ਸਤਿਗੁਰ ਕੀ ਐਸੀ ਵਡਿਆਈ ਪੁੱਤ ਕਲਤ ਵਿੱਚੇ ਗਤ ਪਾਈ ਜਿੱਥੇ ਵੀ ਭਾਣੇ ਚ ਰੱਖਿਆ ਹੈ ਗ੍ਰਿਸਤ ਵਿੱਚ ਉਹ ਹੈ ਰਾਜਯੋਗ ਸਾਰੇ ਗੁਰੂ ਰਾਜਯੋਗ ਕਰ ਗਏ ਗ੍ਰਿਸਤ ਕਰ ਗਏ ਬੱਚਿਆਂ ਚ ਰਹੇ ਸ਼ਹਿਰਾਂ ਚ ਰਹੇ ਘਰਾਂ ਚ ਰਹੇ ਟੱਬਰਾਂ ਚ ਰਹੇ ਸ਼ਰੀਕੇ ਚ ਰਹੇ ਸਾਰਾ ਕੁਛ ਝੱਲਦੇ ਹੋਏ ਅੰਦਰੋਂ ਨਿਰਲੇਪ ਰਹੇ ਪਰ ਰਹੇ ਇੱਥੇ ਚ ਜਿਹੜਾ ਸਿੱਖਾਂ ਚ ਸਾਧ ਬਣ ਜਾਂਦਾ ਹੈ ਵਿਆਹ ਤੇ ਕਰਾਉਂਦਾ ਨਹੀਂ ਨਾ ਉਹ ਘਰ ਹੀ ਰਹਿੰਦਾ ਨਾ ਕਿਸੇ ਉਹਨੂੰ ਪਤਾ ਗ੍ਰਿਸਤ ਕੀ ਹੈ ਉਹ ਗੁਰੂਆਂ ਤੋਂ ਉਲਟ ਕੰਮ ਚਲਾ ਰਿਹਾ ਜਿੰਨੇ ਸਿੱਖਾਂ ਚ ਸਾਧ ਨੇ ਜਿਨ੍ਹਾਂ ਨੇ ਸ਼ਾਦੀ ਨਹੀਂ ਕਰਾਈ ਡੇਰੇ ਬਣਾਏ ਹੈ ਉਹ ਗੁਰਮਤ ਚ ਨਹੀਂ ਹੈ ਉਹ ਗੁਰੂ ਦੇ ਹੁਕਮ ਤੋਂ ਉਲਟ ਕੰਮ ਕਰ ਰਹੇ ਨੇ ਉਹ ਹਿੰਦੂ ਸਾਧ ਨੇ ਸਿੱਖਾਂ ਦੇ ਸਾਧ ਨਹੀਂ ਹੈ ਉਹ ਭਾਵੇਂ ਬਾਬਾ ਅਤਰ ਸਿੰਘ ਹੋਵੇ ਭਾਵੇਂ ਕਲੇਰਾਂ ਹੋਵੇ ਰਾੜੇ ਵਾਲਾ ਹੋਵੇ ਕੋਈ ਇਹਨਾਂ ਸਾਧਾਂ ਨੂੰ ਪੁੱਛੋ ਪਹਿਲਾਂ ਤੁਸੀਂ ਸ਼ਾਦੀ ਕਿਉਂ ਕਰਾਈ ਜੇ ਦਸੇ ਗੁਰੂ ਸ਼ਾਦੀ ਕਰਾ ਕੇ ਲੱਭ ਲੱਭ ਸਕਦੇ ਹੈ ਤੁਸੀਂ ਇਹ ਵੱਖਰਾ ਹਿੰਦੂਆਂ ਵਾਲਾ ਰਾਹ ਕਿੱਥੋਂ ਕੱਢ ਲਿਆ ਇਹ ਸਾਰੀ ਹੀ ਗੁਰਮਤ ਉਲਟ ਹੈ ਸਿੱਖ ਜਿਨ੍ਹਾਂ ਨੂੰ ਮੰਨੀ ਜਾਂਦੇ ਹੈ ਸਾਧ ਸੰਤੜੇ ਜਾਂ ਸਾਰਾ ਕੁਛ ਆਪਣੇ ਨਾਲ ਨਾਲ ਸੰਤ ਦਾ ਲਫ਼ਜ਼ ਲਾਉਂਦੇ ਨੇ ਹਾਲਾਂਕਿ ਸੰਤ ਦਾ ਲਫ਼ਜ਼ ਬਾਬੇ ਨਾਨਕ ਲਈ ਹੈ ਸਾਰੀ ਬਾਣੀ ਚ ਸਾਧੂ ਉਹ ਹੈ ਇਸ ਕਰਕੇ ਜਿਹੜਾ ਬਾਣੀ ਤੋਂ ਸਾਰਾ ਕੰਮ ਉਲਟ ਹੋਣਾ ਹੈ ਸਿੱਖ ਪੁਰਾਤਨ ਸਿੱਖ ਸਾਰੇ ਜਿੰਨੇ ਗ੍ਰਿਸ਼ਤੀ ਸੀ ਬੜੇ ਬੜੇ ਸਾਰੇ ਜਿੰਨੇ ਹੋਏ ਲੇਕਿਨ ਇਹ ਹੁਣੇ ਜੇ ਟੋਲਾ ਤੁਰਿਆ ਹੈ ਇਹ ਬਾਬਾ ਅਤਰ ਸਿੰਘ ਤੋਂ ਬਾਅਦ ਇਹ ਚੀਜ਼ਾਂ ਸ਼ੁਰੂ ਹੋਈਆਂ ਕਿਉਂਕਿ ਸੰਤ ਤੇਜਾ ਸੇਨਾ ਆਪ ਵੀ ਸੰਤ ਬਣਿਆ ਔਰ ਆਪਣੇ ਨਾਂ ਦੇ ਨਾਲ ਹੁਣ ਉਹ ਹੇਦ ਹੋਲੀਨੈਸ ਲਿਖਾਉਣ ਲੱਗ ਪਿਆ ਪੰਫਲੇਟ ਛਪੇ ਹੈ ਸਾਡੇ ਕੋਲ ਹੈ ਹੇਜ ਹੋਲੀਨੈਸ ਸੰਤ ਤੇਜਾ ਸਿੰਘ ਜੀ WMA ਫਲਾਂ ਉਹਨਾਂ ਨਾਲ ਗਾਂ ਬਾਬੇ ਅਤਰ ਸਿੰਘ ਨੂੰ ਸਾਧ ਬਣਾ ਦਿੱਤਾ ਸਾਧ ਕੀ ਮਹਿਮਾ ਵੇਦ ਨਾ ਜਾਣੇ ਉਹ ਭਾਈ ਉਹ ਅਸੀਂ ਸਾਧ ਨਹੀਂ ਮੰਨਦੇ ਉਹ ਤੇ ਗੁਰੂਆਂ ਦੇ ਰਾਸਤੇ ਤੇ ਚੱਲੇ ਹੀ ਨਹੀਂ ਗੁਰਸਿੱਖ ਮੀਤ ਚਲੋ ਗੁਰਚਾਲੀ ਸੋ ਸਿੱਖ ਸਫਾ ਬੰਧਕ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ ਭਾਣਾ ਇਹ ਹੈ ਵੀ ਦੁਬਧਾ ਨੂੰ ਮਾਰ ਕੇ ਰਾਜ ਜੋਗ ਕਮਾਉਣਾ ਹੈ ਔਰ ਗ੍ਰਿਸਤ ਚ ਰਹਿਣਾ ਹੈ ਜਿਹੜਾ ਗ੍ਰਿਸਤੀ ਨਹੀਂ ਹੈ ਉਹ ਸਾਡਾ ਸਾਧੂ ਨਹੀਂ ਹੈ ਹਿੰਦੂਆਂ ਦਾ ਸਾਧੂ ਸਿੱਖਾਂ ਲਈ ਉਹ ਪੂਜਣ ਯੋਗ ਨਹੀਂ ਹੈ ਉਹ ਕੁਰਾਸਤਾ ਦੱਸੇਗਾ ਰਾਸਤਾ ਉਹ ਹੀ ਜੋ ਗ੍ਰਿਸ਼ਤੀ ਹੈ ਜੋ ਗੁਰੂਆਂ ਨੇ ਦੱਸਿਆ ਉਹਨਾਂ ਨੂੰ ਏਡਾ ਵੱਡਾ ਗਿਆਨ ਆਇਆ ਦਸ ਗੁਰੂ ਸਾਰੇ ਕੋਈ ਦੱਸ ਦੋ ਜਿਹੜਾ ਗ੍ਰਿਸ਼ਤ ਨਹੀਂ ਕੀਤਾ ਜਾਂਦਾ ਸਿੱਖੀ ਦੇ ਵਿੱਚ ਉਲਟ ਲਾਈਨ ਹੈ ਜਿੰਨੀ ਚਿਕਰ ਸਿੱਖੀ ਨੂੰ ਫਿਟਕ ਨਹੀਂ ਪਾਏਗੀ ਉਨੀ ਚਿਕਰ ਇਹ ਲਾਹਨਤ ਸਾਡੇ ਗਲੋਂ ਨਹੀਂ ਲੱਥਣੀ ਸਿੱਖਾਂ ਨੇ ਕਿਉਂਕਿ ਸ਼ਾਦੀ ਨਾ ਹਰਕ ਦੇ ਬ੍ਰੇਨ ਵਾਸ਼ ਆਊਟ ਹੋ ਰਹੇ ਨੇ ਉਹ ਕਹਿੰਦੇ ਨੇ ਜੀ ਸਾਧ ਹੋ ਜਾਂਦੇ ਇਸ ਕਰਕੇ ਇਹ ਵੀ ਲਾਈਨ ਦੇਖਣੀ ਹੈ ਵੀ ਰਾਜ ਜੋ ਕਮਾਇਆ ਜਾਂ ਮਹਾਰਾਜ ਸਾਨੂੰ ਗਿਆਨ ਕੀ ਦੇ ਰਿਹਾ ਗ੍ਰਿਸ਼ਤ ਚ ਰਹਿ ਕੇ ਸਾਰਾ ਕੰਮ ਕਰਦੇ ਹੋਏ ਬੱਚੇ ਪਾਲਦੇ ਹੋਏ ਸਾਰੇ ਥਾਂ ਸਾਰੀ ਦੁਨੀਆ ਨਾਲ ਰਹਿੰਦੇ ਹੋਏ ਅਸੀਂ ਕੀ ਕਰਨਾ ਹੈ
ਐਸਾ ਕੋਈ
ਕੀ ਹੈ ਆਓ ਉਹ ਮੀਲ ਪੱਥਰ ਸ਼ਬਦ ਲਈਏ ਜਿਹੜਾ ਬਾਬੇ ਨਾਨਕ ਨੇ ਸ਼ਬਦ ਲਿਖਿਆ ਜਿਹਦੇ ਤੋਂ ਸਿੱਖਾਂ ਨੂੰ ਸਦਾ ਹੀ ਸੇਧ ਮਿਲ ਸਕਦੀ ਹੈ ਵੀ ਦੁਬਧਾ ਕੀ ਹੈ ਗੁਰੂ ਨਾਨਕ ਦਾ ਉਹ ਐਡਾ ਉੱਚਾ ਸ਼ਬਦ ਉਹ ਰਹਾਉ ਤੂੰ ਪਹਿਲੀਆਂ ਉੱਚ ਚੋਟੀ ਦੀਆਂ ਤੁਕਾਂ ਚ ਉਹ ਡੈਫੀਨੇਸ਼ਨ ਦਿੰਦੇ ਨੇ ਦੁਬਧਾ ਕੀ ਹੈ
ਛੋਡੋ ਵੀਸ ਪੀਖ ਚਤਰਾਈ ਛੋਡੋ ਵੀਸ ਪੀਖ ਚਤਰਾਈ ਦੁਬਦਾ ਇਹ ਫਲ ਨਹੀਂ ਜੀਓ ਦੁਬਦਾ ਇਹ ਫਲ ਨਹੀਂ ਦੁਬਦਾ ਇਹ ਫਲ ਨਹੀਂ ਜੀਓ ਦੁਬਦਾ ਇਹ ਫਲ ਨਹੀਂ ਛੋਡੋ ਵੇਸ ਭੇਖ ਚਤੁਰਾਈ ਛੋਡੋ ਵੇਸ ਭੇਖ ਚਤੁਰਾਈ ਦੁਬਦਾ ਇਹ ਫਲ ਨਹੀਂ ਜੀਓ ਦੁਬਦਾ ਇਹ ਫਲ ਨਹੀਂ
ਤਿੰਨ ਚੀਜ਼ਾਂ ਦੁਬਦਾ ਹੈ ਵੇਸ ਉਤਲਾ ਸਰੀਰ ਦਾ ਭੇਖ ਤੇ ਬਹੁਤੀ ਚਤੁਰਾਈ ਇਹਨਾਂ ਨਾਲ ਫਲ ਨਹੀਂ ਲੱਗੇਗਾ
ਐਸੋ ਕੋਏ ਦੰਗਦਾ ਮਾਰੇ ਗਵਾਵਾ ਐਸਾ ਕੋਏ
ਉਹ ਜਿਹੜਾ ਆਪ ਹੀ ਸੰਤ ਦਾ ਭੇਖ ਬਣ ਗਿਆ ਸਾਧੂ ਬਾਬੇ ਨਾਨਕ ਦੇ ਬਰੋਬਰ ਹੋ ਕੇ ਸੰਤ ਲਿਖਣ ਲੱਗ ਪਏ ਸਾਰਾ ਸਾਧ ਬਣ ਗਏ ਸਾਰਾ ਉਹਨਾਂ ਦੀ ਦੁਬਦਾ ਕਿੱਥੇ ਮਾਰੀ ਦੁਬਦਾ ਮਾਰ ਕੇ ਫਿਰ ਰਾਜ ਜੋ ਕਮਾਉਣਾ ਮਾਰੇ ਸਾਰੇ ਗੁਰੂਆਂ ਨੇ ਚੱਲ ਕੇ ਦੱਸ ਦਿੱਤਾ ਇਸ ਕਰਕੇ ਦੁਬਦਾ ਭੇਖ ਕੀ ਹੈ ਭਾਈ ਗੁਰਦਾਸ ਨੇ ਬਾਬੇ ਨਾਨਕ ਨੂੰ ਭੇਖ ਪਵਾਤਾ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਰ ਧਰਤ ਲੁਕਾਈ ਇਹ ਭਾਈ ਗੁਰਦਾਸ ਨੇ ਬਾਬੇ ਨਾਨਕ ਨੂੰ ਭੇਖ ਬਣਾਤਾ ਕਿੱਡੀ ਗਲਤ ਹਿਸਟਰੀ ਹੈ ਗੁਰੂ ਨਾਨਕ ਦਾ ਮੂੰਹ ਮੱਥਾ ਵਿਗਾੜਿਆ ਜਾ ਰਿਹਾ ਹੈ ਇਹਨਾਂ ਵਾਰਾਂ ਨਾਲ ਤਦ ਇਹ ਵਾਰਾਂ ਵਿੱਚ ਨਹੀਂ ਬਾਣੀ ਦੀਆਂ ਆਈਆਂ ਕਿਉਂਕਿ ਪਤਾ ਨਹੀਂ ਕਿਹਦੀਆਂ ਹੈ ਇਹਨਾਂ ਤੇ ਨਾਂ ਕਿਸੇ ਦਾ ਨਹੀਂ ਉਹ ਕੋਈ ਭੱਲਾ ਗੁਰਦਾਸ ਭੱਲਾ ਦੇ ਖਾਨਦਾਨ ਚੋਂ ਭਾਈ ਵੀਰ ਸਿੰਘ ਨੇ ਲੱਭ ਲਿਆ ਉਹਨਾਂ ਦਾ ਸ਼ਜਰਾ ਨਸਬ ਉਹਨਾਂ ਦੇ ਵਿੱਚ ਕੋਈ ਭੱਲਾ ਭਾਈ ਗੁਰਦਾਸ ਨਾਂ ਸੀ ਠੋਕ ਦਿੱਤਾ ਇਹਦੇ ਨਾਲ ਹਾਲਾਂਕਿ ਕਿਸੇ ਇਹਦੀ ਬਾਣੀ ਦੇ ਵਿੱਚ ਇਹਦਾ ਨਾਂ ਹੀ ਨਹੀਂ ਮਿਲਦਾ ਔਰ ਪਤਾ ਨਹੀਂ ਬੰਦਾ ਹੋਇਆ ਹੈ ਕਿ ਨਹੀਂ ਕੌਣ ਹੈ ਇਹ ਕੌਣ ਲਿਖਣ ਵਾਲਾ ਜਿਹੜਾ ਕਿ ਬਿਲਕੁਲ ਹੀ ਹਿੰਦੂ ਟਾਈਪ ਚੀਜ਼ਾਂ ਲਿਖ ਰਿਹਾ ਸਾਰੀਆਂ ਐਸੀਆਂ ਗਲਤ ਵਾਰਾਂ ਹੈ ਜਿਹੜੀਆਂ ਅਸੀਂ ਟੇਪਾਂ ਰਾਹੀਂ ਸਾਰੀਆਂ ਗਲਤ ਸਾਬਤ ਕਰਦੇ ਆ ਰਹੇ ਔਰ ਜਿਹੜੀ ਇਸ ਬਾਣੀ ਨੂੰ ਕੁੰਜੀ ਕਹਿ ਦੇਣਾ ਹੈ ਵੀ ਇਹ ਜੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ ਇਹ ਜਥੇ ਪਿੰਡਰਾਂ ਵਾਲੇ ਜਾਂ ਫਲਾਂ ਸਾਰੀ ਸਿੱਖੀ ਤੇ ਕਹਿ ਸਕਦੀ ਹੈ ਗੁਰਬਾਣੀ ਨਹੀਂ ਮੰਨਦੀ ਇਹਨੂੰ ਕੁੰਜੀ ਗੁਰੂ ਅੰਗਦ ਕੁੰਜੀ ਦਿੰਦਾ ਸਾਨੂੰ ਕੁੰਜੀ ਹੈ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੇ, ਅਵਰ ਨਾ ਕੁੰਜੀ ਹੱਥ। ਕੁੰਜੀ ਸ਼ਬਦ ਕੋਲ ਹੈ, ਸ਼ਬਦ ਨਾਲ ਸ਼ਬਦ ਖੁੱਲੇਗਾ। ਮਹਾਰਾਜ ਨੂੰ ਬਾਬੇ ਨੂੰ ਪੇਖ ਬਣਾ ਤਾ, ਉਦਾਸੀਆਂ ਦੀ ਚਾੜ ਦਿੱਤਾ। ਉਹ ਗ੍ਰਿਸਤ ਛੱਡ ਕੇ ਜੀ ਇੰਨੇ ਇੰਨੇ ਸਾਲ 12-12 ਸਾਲ ਬਾਹਰ ਰਹਿੰਦੇ ਸੀ, ਜਿਹੜਾ ਬਿਲਕੁਲ ਹੀ ਗਲਤ ਹਿਸਟਰੀ ਹੈ, ਅਸੀਂ ਸਾਬਤ ਕਰਦੇ ਆ ਰਹੇ। ਹਿਸਟਰੀ ਮੁੜ ਕੇ ਲਿਖਣੀ ਪੈਣੀ ਸ਼ਬਦਾਂ ਦੇ ਰਾਹੀਂ। ਬਾਬਾ ਨਾਨਕ ਕਿੱਦਾਂ ਦੀ ਸੀ? ਸਭ ਤੋਂ ਪਹਿਲਾਂ ਉਹਨੇ ਪੇਖ ਛਡਾਇਆ, ਕੋਈ ਉੱਤੇ ਸਰੀਰ ਦਾ ਪੇਖ ਨਹੀਂ ਕਰਨਾ। ਇੱਥੇ ਫੇਰ ਭੇਖ ਹੀ ਪੰਜ ਪਿਆਰੇ ਬਣ ਜਾਂਦੇ। ਰਾਮ ਤੇ ਲਛਮਣ ਵਾਂਗੂ ਵਰਦੀ ਪਾ ਕੇ ਅਸੀਂ ਉਹਨਾਂ ਨੂੰ ਕਹਿੰਦੇ ਜੀ ਇਹ ਦੁਸਹਿਰੇ ਦਾ ਜਲੂਸ ਕੱਢਦੇ, ਰਾਮ ਚੰਦਰ ਬਨੌਟੀ ਬਣਦੇ, ਤੁਸੀਂ ਬਨੌਟੀ ਪੰਜ ਪਿਆਰੇ ਨਹੀਂ ਬਣਦੇ? ਕਿੱਥੇ ਲਿਖਿਆ ਵਰਦੀ ਪਾ ਕੇ ਤੇ ਤੁਸੀਂ ਸਾਰਾ? ਉਹ ਜਿਹੜੀਆਂ ਫੋਟੋ ਬਣਾਈਆਂ ਵੀ ਉਹ ਮਾਈ ਮਾਤਾ ਸਾਹਿਬ ਦੇਵਾਂ ਪਤਾਸੇ ਪਾ ਰਹੀ ਹੈ, ਉਹ ਖੰਡਾ ਬਾਟਾ ਚਲਾ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ, ਲਾਗੇ ਵਰਦੀਆਂ ਪਵਾ ਕੇ ਐਨ ਕਮਰ ਕੱਸੇ ਜਿੱਦਾਂ ਅੱਜ ਕੱਲ੍ਹ ਇਹ ਸਾਰੇ ਬਣਦੇ, ਉਦਾਂ ਦੀ ਫੋਟੋ ਬਣਾ ਕੇ ਉਹ ਐਦਾਂ ਛਕਾਇਆ ਸੀ ਅਮਰ? ਉਹ ਤੇ ਤੰਬੂ ਦੇ ਅੰਦਰ ਸਭ ਕੁਝ ਹੋਇਆ। ਗੋਬਿੰਦ ਰਾਏ ਸਿੰਘ ਵੀ ਨਹੀਂ, ਗੋਬਿੰਦ ਰਾਏ ਸਾਖੀ ਸੀ ਅੰਦਰ। ਅੰਦਰ ਪਤਾ ਨਹੀਂ ਕੀ ਹੋਇਆ, ਸਤਿਗੁਰ ਕੀ ਮਹਿਮਾ, ਸਤਿਗੁਰ ਜਾਣੇ। ਬਾਹਰ ਜਿਸ ਵੇਲੇ ਨਿਕਲਿਆ ਅੰਦਰ ਵਰਦੀਆਂ ਪਵਾਈਆਂ ਸੀ ਉਹਨਾਂ। ਬਾਹਰ ਨਿਕਲ ਕੇ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗੋਬਿੰਦ ਰਾਏ ਨਾ ਫਿਰ ਗੋਬਿੰਦ ਸਿੰਘ ਬਣਿਆ। ਔਰ ਕਿਤੇ ਨਾ ਨਿਸ਼ਾਨ ਨਹੀਂ ਵੀ ਵਰਦੀਆਂ ਸੀ ਜਾਂ ਕੀ ਸੀ ਜਾਂ ਸਾਰਾ ਕੁਝ ਸੀ, ਉਹ ਇੱਕੋ ਹੀ ਸੀ। ਉਹਨਾਂ ਨੇ ਸਿਰਫ ਇਹੋ ਹੀ ਅੰਦਰ ਗੁਰੂ ਨਾਨਕ ਜੋਤ ਨਾਲ ਸਭ ਨੂੰ ਦੀਖਿਅਤ ਕੀਤਾ ਹੈ ਪੰਜਾਂ ਨੂੰ। ਇਸ ਕਰਕੇ ਉਹਨਾਂ ਦੀ ਵਰਦੀ ਪਾਉਣੀ ਪੰਜ ਪਿਆਰੇ, ਪੰਜ ਪਿਆਰੇ ਹੀ ਸੀ। ਇਸੇ ਕਰਕੇ ਅਸੀਂ ਅਰਦਾਸ ਚ ਹੁਣ ਕਹਿ ਰਹੇ ਹਾਂ, ਜੇ ਕੋ ਜੀਓ ਕਹੇ ਉਹਨਾਂ ਕ ਜਮ ਕੀ ਤਲਬ ਨਾ। ਬਾਬੇ ਨਾਨਕ ਦੀ ਲਾਈਨ ਹੈ, ਜੇ ਉਹਨਾਂ ਪੰਜਾਂ ਪਿਆਰਿਆਂ ਨੂੰ ਜੀਓ ਕਹਿ ਕੇ ਬੁਲਾਤਾ, ਤੁਹਾਡੀ ਜਮ ਦੀ ਤਲਬ ਮੁੱਕ ਜਾਣੀ। ਬਾਬਾ ਨਾਨਕ ਦੀ ਲਾਈਨ ਹੈ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਏ। ਉਹ ਪੰਜ ਪਿਆਰੇ, ਪੰਜ ਪਿਆਰੇ ਸੀ, ਬਾਕੀ ਹੁਣ ਪੰਜ ਸਿੰਘ ਨੇ। ਇਹਨਾਂ ਨੂੰ ਪੰਜ ਪਿਆਰੇ ਕਹਿਣਾ ਕੁਫਰ ਹੈ। ਇਹ ਵਰਦੀਆਂ ਪਾ ਕੇ ਉਦਾਂ ਦੀ ਨਕਲ ਦੁਹਰਾਉਣੀ, ਉਹ ਭੇਖ ਬਣਾਉਣਾ। ਮਹਾਰਾਜ ਤੇ ਕਹਿ ਰਹੇ ਬਾਬਾ ਨਾਨਕ,
ਛੋਡੋ ਵੇਸ ਚਤੁਰਾ।
ਗੁਰੂ ਨਾਨਕ ਕਰਤਾਰਪੁਰ ਮੰਜੀ ਤੇ ਬੈਠਦਾ ਸੀ, ਮੰਜੀ ਤੇ ਕਰਤਾਰਪੁਰ। ਜਿਨ੍ਹਾਂ ਨੂੰ ਸਿੱਖੀ ਚਲਾਈ ਪਹਿਲਾਂ ਗੁਰੂ ਬਾਬੇ ਨਾਨਕ ਨਾਲ, ਸਾਰੀ ਉਮਰ ਦਾ ਤੱਤ ਨਿਚੋੜ ਸੀ। ਇੱਕ ਚਾਦਰ ਥੱਲੇ ਰੱਖਦੇ ਸੀ, ਇੱਕ ਚਾਦਰ ਉੱਤੇ ਲੈਂਦੇ ਸੀ, ਤੰਬਾ ਜਿੱਦਾਂ ਬੰਨਦੇ, ਥੱਲੇ ਲਗੋਟੀ ਪਾਉਂਦੇ ਸੀ, ਐਸੀ ਡਰੈਸ ਪਾਉਂਦੇ ਸੀ ਤਨ ਨੂੰ ਕੱਸਣ ਵਾਲੀ। ਕਛਹਿਰਾ ਦੀ ਛੇਵੀਂ ਪਾਤਸ਼ਾਹ ਵੀ ਲੈ ਆਇਆ, ਕਿਉਂਕਿ ਕਛਹਿਰਾ ਛੇਵੀਂ ਪਾਤਸ਼ਾਹ ਨੇ ਇੰਨੇ ਯੁੱਧ ਕੀਤੇ ਹੈ ਜਿਹੜੇ ਦਸਵੇਂ ਪਾਤਸ਼ਾਹ ਨੇ ਨਹੀਂ ਕੀਤੇ। ਛੇਵੀਂ ਪਾਤਸ਼ਾਹ ਨੇ ਇੰਨੇ ਯੁੱਧ ਕੀਤੇ ਹੈ ਕਿ ਜੀ ਕਰਦਾ ਕੰਧ ਨਾਲ ਟੱਕਰ ਮਾਰ ਕੇ ਮਰ ਜਾਓ। ਵੀ ਇਹੋ ਜਿਹੇ ਸਿੰਘ ਹੁੰਦੇ ਸੀ, ਸਿੱਖ ਹੁੰਦੇ ਸੀ ਬਹਾਦਰ, ਛੇਵੀਂ ਪਾਤਸ਼ਾਹੀ ਦੇ ਇੰਨੇ ਯੁੱਧ ਨੇ। ਔਰ ਉਹਨਾਂ ਯੁੱਧਾਂ ਚੋਂ ਧੋਤੀ ਪਾ ਕੇ ਨਹੀਂ ਸੀ ਲੜਦੇ। ਇਹ ਹਨੂਮਾਨ ਦੀ ਜਗੋਟੀ, ਜੋ ਹਨੂਮਾਨ ਸੀ, ਇਹ ਕਛਹਿਰਾ ਉਦੋਂ ਤੋਂ ਛੇਵੀਂ ਪਾਤਸ਼ਾਹੀ ਤੋਂ ਆਇਆ। ਕੇਸਾ ਧਾਰੀ ਅਸੀਂ ਸ਼ੁਰੂ ਤੋਂ ਹੀ ਹੈ ਸਾਰੇ ਹੀ, ਸਾਬਤ ਸੂਰਤੇ ਦਸਤਾਰ ਸਰਾ, ਪੰਜਵੀਂ ਪਾਤਸ਼ਾਹੀ ਦੇ ਸ਼ਬਦ ਹੈ, ਸਾਰੇ ਹੀ ਸਾਬਤ ਸੂਰਤ ਸੀ, ਸਾਰੇ ਸੀ। ਚੇਂਜ ਇੰਨੀ ਕੁ ਆਈ ਵਿਸਾਖੀ ਵਾਲੇ ਦਿਨ 1699 ਚ ਤੰਬੂ ਦੇ ਅੰਦਰ। ਦੀਖਿਆ ਦੀ ਰਸਮ ਜਿਹੜੀ ਕੰਨ ਚ ਦਿੰਦੇ ਸੀ, ਉਹ ਪੰਜਾਂ ਦੇ ਹਵਾਲੇ ਕਰਕੇ ਖੰਡੇ ਬਾਟੇ ਦੇ ਥਰੂ ਹੋਣ ਲੱਗ ਪਈ। ਔਰ ਨਾਂ ਸਿੰਘ ਰਖਾਉਣ ਲੱਗ ਪਿਆ, ਔਰ ਬੀਬੀ ਦਾ ਨਾਂ ਕੌਰ ਰਖਾਉਣ ਲੱਗ ਪਿਆ। ਇਹ ਐਡੀ ਰਿਸਟ੍ਰਿਕਸ਼ਨ ਸੀ ਵੀ ਆਮ ਨੂੰ ਨਹੀਂ ਸੀ ਮਿਲਦੀ ਹੈ ਪੌਲ, ਬੜੀ ਮੁਸ਼ਕਲ ਨਾਲ ਜਿਹੜਾ ਅਧਿਕਾਰੀ ਹੁੰਦਾ ਸੀ ਉਹਨੂੰ ਦਿੰਦੇ ਸੀ। ਇੱਥੇ ਤੱਕ ਕਿ ਮਾਤਾ ਸੁੰਦਰੀ ਨੂੰ ਨਹੀਂ ਮਿਲੀ ਹੈ ਪੌਲ, ਉਹਦਾ ਨਾਂ ਸੁੰਦਰ ਕੌਰ ਨਹੀਂ ਹੈ, ਮਾਤਾ ਸੁੰਦਰੀ ਹੈ। ਇਹ ਬੜੀ ਚੀਜ਼ ਦੇਖਣ ਵਾਲੀ ਹੈ, ਪੰਜਾਂ ਪਿਆਰੀਆਂ ਦੇ ਘਰ ਵਾਲੀਆਂ ਨਾਲ ਹੈ ਨਹੀਂ। ਇਹ ਹੁਣ ਕਿਉਂ ਰਿਸਟ੍ਰਿਕਸ਼ਨ ਲਾਉਂਦੇ ਨੇ ਵੀ ਜਾਓ ਜੀ ਪੰਜ ਪਿਆਰੇ ਜੀ ਪਹਿਲਾਂ ਆਪਣੀ ਬੀਬੀ ਲਿਆਓ ਨਾਲ ਤਾਂ ਤੁਹਾਨੂੰ ਪੌਲ ਦਿੰਦੇ? ਪੰਜ ਪਿਆਰਿਆਂ ਵੇਲੇ ਉਹਨਾਂ ਦੀਆਂ ਬੀਬੀਆਂ ਕਿੱਥੇ ਸੀ? ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰੋਂ ਕਿੱਥੇ ਸੀ? ਜਦ ਉਹ ਪੌਲ ਲੈ ਸਕਦੇ, ਤੁਸੀਂ ਕਿਹੜੇ ਹੋ ਜਿਹੜੇ ਕਿ ਹੁਣ ਰਿਸਟ੍ਰਿਕਸ਼ਨ ਲਾਉਂਦੇ ਹੋ ਵੀ ਬੀਬੀ ਵੀ ਨਾਲ ਹੋਵੇ ਜਾਂ ਬੀਬੀ ਦੇ ਘਰ ਵਾਲਾ ਨਾਲ ਹੋਵੇ? ਬੀਬੀ ਜੇ ਲੈਣੀ ਕੋਈ ਵੀ ਹੈ, ਸਿੱਖ ਕਾਮਨ ਜੈਂਡਰ ਹੈ, ਸਿੱਖ ਸਿੱਖਣੀ ਕਿਤੇ ਨਹੀਂ ਲਿਖਿਆ। ਇਸ ਕਰਕੇ ਹਰ ਕੀ ਪੌਲ ਲੈ ਸਕਦਾ ਹੈ, ਭਾਵੇਂ ਉਹਦੇ ਘਰ ਵਾਲਾ ਨਾਲ ਹੋਵੇ ਜਾਂ ਘਰ ਵਾਲੀ ਨਾਲ ਨਾ ਹੋਵੇ। ਇਤਿਹਾਸ ਦੱਸ ਰਿਹਾ ਵੀ ਉਸ ਵੇਲੇ ਕਿੱਥੇ ਸੀ। ਸਾਹਿਬਜ਼ਾਦਿਆਂ ਦੇ ਨਾਂ ਸਿੰਘ ਹੈ, ਪਤਾ ਲੱਗਦਾ ਹੈ, ਉਹਨਾਂ ਨੇ ਪਾ ਲਈ ਹੈ। ਸੁੰਦਰ ਕੌਰ ਮਾਤਾ ਸੁੰਦਰੀ ਸੁੰਦਰੀ ਰਹੀ ਕਿਉਂਕਿ ਉਹਦਾ ਮੋਹ ਨਹੀਂ ਟੁੱਟਾ ਸਾਰੀ ਉਮਰ। ਦਸਮ ਪਾਤਸ਼ਾਹ ਦਸਮ ਪਾਤਸ਼ਾਹ ਹੀ ਸੀ ਮਾਤਾ ਸੁੰਦਰੀ। ਹਾਲੀ ਤੱਕ ਦੇਖ ਲਓ ਉਹਦਾ ਇਤਿਹਾਸ, ਉਹਦਾ ਗੁਰਦੁਆਰਾ ਮਾਤਾ ਸੁੰਦਰੀ ਨੇ ਕੀ ਕੀਤਾ। ਜਿਸ ਵੇਲੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਹਾਰਾਜ ਨੂੰ ਦਿੱਲੀ ਛੱਡ ਗਏ ਸੀ, ਆਪ ਚੜ੍ਹਦੀਆਂ ਕਲਾ ਦੀਆਂ ਬੀਬੀਆਂ ਨਾਲ ਸੀ। ਸਾਹਿਬ ਦੇਵਾ ਮੈਂ ਮਾਤਾ ਨਹੀਂ ਕਹਿਣਾ ਹੁੰਦਾ, ਸਾਹਿਬ ਕੌਰ ਸੀ, ਮਾਈ ਭਾਗੋ ਸੀ, ਸਿੰਘ ਸੀ ਸਾਰੇ ਨਾਲ। ਜਿਸ ਵੇਲੇ ਹਜ਼ੂਰ ਸਾਹਿਬ ਜਾਂ ਉੱਧਰ ਗਏ ਅਬਚਲ ਨਗਰ ਚ, ਔਰ ਉੱਥੇ ਉਹ ਰਹੇ ਮਾਤਾ ਸੁੰਦਰੀ ਪਿੱਛੇ ਮਹਿਲਾਂ ਚ, ਇਹਨਾਂ ਨੇ ਪਤਾ ਕੀ ਕੀਤਾ ਪਿੱਛੋਂ? ਇੱਕ ਸੁਨਿਆਰਿਆਂ ਦਾ ਮੁੰਡਾ ਲੈ ਕੇ ਉਹਨੂੰ ਪਾਲਿਆ ਔਰ ਉਹਦਾ ਨਾਂ ਰੱਖਿਆ ਅਜੀਤ ਸਿੰਘ। ਮੋਹ ਨਹੀਂ ਟੁੱਟਾ ਹਾਲੀ ਤੱਕ, ਕਿਤੇ ਖੰਡੇ ਬਾਟੇ ਦੀ ਪੌਲ ਗਈ ਹੁੰਦੀ, ਸੁੰਦਰ ਕੌਰ ਹੁੰਦੀ ਤੇ ਕਿੱਦਾਂ ਮੋਹ ਟੁੱਟ ਜਾਂਦਾ। ਅਜੀਤ ਸਿੰਘ ਉਹਦਾ ਨਾਂ ਰੱਖਿਆ ਸੁਨਿਆਰਿਆਂ ਦੇ ਮੁੰਡਿਆਂ ਦਾ, ਔਰ ਉਹਨੂੰ ਇੰਨੇ ਸਾਲ ਪਾਲਿਆ, ਉਹ ਐਡਾ ਫਿਰ ਲਫੰਗਾ ਮੁੰਡਾ ਹੋ ਗਿਆ, ਉਹ ਗੁਰੂ ਗੋਬਿੰਦ ਸਿੰਘ ਵਾਂਗੂ ਕਲਗੀ ਲਾ ਕੇ ਤੇ ਬਹਿਣ ਲੱਗ ਪਿਆ ਵੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ। ਮਾਤਾ ਸੁੰਦਰੀ ਨਾਲ ਅਡੋਪਟ ਕੀਤਾ ਸੀ ਉਹ ਸੁਨਿਆਰਿਆਂ ਦਾ ਮੁੰਡਾ, ਔਰ ਉਹ ਅਜੀਤ ਸਿੰਘ ਉਹਦਾ ਨਾਂ ਰੱਖਿਆ। ਉਹ ਐਡਾ ਆਇਆ ਪੰਥ ਚ ਰੌਲਾ ਪੈ ਗਿਆ ਵੀ ਇਹ ਕੀ ਹੋਇਆ। ਫਿਰ ਉਹਨੂੰ ਫਿਟਕਾਰ ਮਿਲੀ ਔਰ ਉਹ ਫਿਰ ਉਹ ਹਟਿਆ ਔਰ ਫਿਰ ਸਾਰੇ ਸੋਧੇ। ਇਹੋ ਹੀ ਸੀ ਜਿਹਨੂੰ ਕਿ ਮਾਤਾ ਸੁੰਦਰੀ ਹੈ, ਸੁੰਦਰ ਕੌਰ ਨਹੀਂ ਹੈ। ਮੈਂ ਉਹ ਚੀਜ਼ਾਂ ਇਤਿਹਾਸ ਦੀਆਂ ਦੱਸ ਰਿਹਾ ਅੱਖਾਂ ਖੋਲਣ ਵਾਲੀਆਂ ਵੀ ਸਿੱਖ ਸਾਰੀ ਕੌਮ ਬਾਣੀ ਰਾਹੀਂ ਔਰ ਸਹੀ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰੇ। ਬੀਬੀਆਂ ਦਾ ਨਾਂ ਕੌਰ ਔਰ ਸਿੰਘ ਸਿੱਖਾਂ ਦਾ ਨਾਂ ਸਿੰਘ ਰੱਖਿਆ, ਇੰਨੀ ਕੁ ਚੇਂਜ ਲਿਆਂਦੀ ਤੇ ਖਾਂਡੇ ਬਾਟੇ ਦੇ ਥਰੂ ਉੱਤੇ ਉਹਨਾਂ ਨਾਲ ਸਿੱਧੇ ਪੱਧਰੇ ਕੱਪੜਿਆਂ ਚ ਕੋਈ ਵੀ ਪੰਜ ਸਿੰਘ ਨਾਮ ਜਪਣ ਵਾਲੇ ਖੰਡੇ ਬਾਟੇ ਦੀ ਸੇਵਾ ਕਰ ਸਕਦੇ ਔਰ ਇਹਦੇ ਤੇ ਬਾਣੀਆਂ ਨਹੀਂ ਪੜੀਆਂ ਗਈਆਂ, ਗੁਰਮੰਤਰ ਦਾ ਜਾਪ ਕੀਤਾ ਗਿਆ ਸਿਰਫ। ਇਹ ਅਸੀਂ ਗਾਂ ਸਾਬਤ ਕਰਾਂਗੇ ਵੀ ਗੁਰਬਾਣੀ ਜਿਹੜੀ ਹੈ, ਗੁਰਬਾਣੀ ਮੰਤਰ ਮਹਾਂਪੁਰਖਨ ਕੀ ਜਿਹੜਾ ਇਹਨਾਂ ਨੇ ਲਿਆ, ਉਹ ਅਸੀਂ ਪੰਜ ਸੱਤ ਟੇਪਾਂ ਕੀ 30 ਟੇਪਾਂ ਅਮਰੀਕਾ ਚ ਛਾਪ ਚੁੱਕੇ ਹਾਂ ਇਸੇ ਗੁਰਬਾਣੀ ਦੇ ਲਫ਼ਜ਼ ਦੇ ਉੱਤੇ ਵੀ ਗੁਰਬਾਣੀ ਗੁਰਮੰਤਰ ਨਾਲ ਵੜਦੀ ਹੈ, ਬਾਕੀ ਲਈ ਗੁਰਬਾਣੀ ਲਈ ਗੁਰਮਤ ਲਿਖਿਆ। ਗੁਰਬਾਣੀ ਸਾਰੀ ਹੀ ਗੁਰਮੰਤਰ ਦੇ ਉੱਤੇ ਵਰੇਗੀ, ਜਿਹੜਾ ਸ਼ਬਦ ਚੋਖਰਾ ਹੈ ਤੇ ਬਾਣੀ ਮੰਤਰ ਮਹਾਂਪੁਰਖਨ ਕੀ ਜਿੱਥੋਂ ਲੈ ਕੇ ਇਹਨਾਂ ਨਾਲ ਬਾਣੀ ਨੂੰ ਮੰਤਰ ਬਣਾ ਲਿਆ, ਬਾਣੀ ਗਿਆਨ ਦੇਣ ਲਈ ਹੈ, ਗੁਰਮੰਤਰ ਗੁਰਮੰਤਰ ਹੀ ਹੈ। ਇਸ ਕਰਕੇ ਪੰਜ ਪਿਆਰੇ ਹੀ ਹੈ। ਉਹਨਾਂ ਦੀ ਵਰਦੀ ਪਾ ਕੇ ਉਹਨਾਂ ਦਾ ਸਾਂਗ ਕੱਢਣਾ, ਇਹ ਉਹ ਹੈ।
ਛੋਡੋ ਵੇਸ ਸੇਖ ਚਤੁਰਾਈ, ਛੋਡੋ ਵੇਸ ਸੇਖ ਚਤੁਰਾਈ, ਡੁੱਬਦਾ ਏ ਫਲ ਨਾਹੀਂ
ਦੀ। ਪਹਿਲੀ ਲਾਈਨ ਦਿੰਦੇ ਆ ਬਾਬਾ ਨਾਨਕ, ਅੱਜ ਇਹਨੂੰ ਕਹਿੰਦੇ ਅੰਮ੍ਰਿਤ ਛਕਣਾ। ਉਹ ਕਹਿੰਦੇ ਅੰਮ੍ਰਿਤ ਜਿਸ ਅੰਮ੍ਰਿਤ ਲਈ ਤੂੰ ਆਇਆ ਹੈ, ਇਹ ਤੇ ਖੰਡੇ ਬਾਟੇ ਦਾ ਪਾਣੀ ਹੈ, ਪਾਣੀ ਨੂੰ ਅੰਮ੍ਰਿਤ ਕਹੀ ਜਾਂਦੇ। ਪਿਛਲੇ ਸਿੰਘ ਵੀ ਪੀਵੋ ਪਹੁਲ ਖੰਡੇ ਤਾਰ ਕਹਿੰਦੇ ਸੀ, ਪਹੁਲ ਕਹਿੰਦੇ ਸੀ, ਦੀਖਿਆ ਕਹਿੰਦੇ ਸੀ, ਨਾ ਕਿ ਇਹਨੂੰ ਅੰਮ੍ਰਿਤ ਕਿਤੇ ਲਿਖੇ ਆ। ਸਾਰੀ ਬਾਣੀ ਦਾ ਅੰਮ੍ਰਿਤ ਵਿਗਾੜ ਰਹੇ ਹੋ, ਲਫ਼ਜ਼ ਤੁਸੀਂ ਟ੍ਰੇਡਮਾਰਕ ਲਾ ਰਹੇ ਹੋ ਇਹਦੇ ਤੇ। ਅੰਮ੍ਰਿਤ ਛਕਣਾ ਜੀ, ਅੰਮ੍ਰਿਤ ਉਹ ਅੰਮ੍ਰਿਤ ਨਹੀਂ ਹੈ, ਇਹ ਪੀਓ ਨਵਾਬ ਕਪੂਰ ਸੈਨਾ ਬਾਬੇ ਆਲੇ ਪਟਿਆਲੇ ਵਾਲੇ ਨੂੰ ਆਲਾ ਸਿੰਘ ਬਣਾਇਆ ਤੇ ਉਹਨੂੰ ਪੌਲ ਦਿੱਤੀ। ਹਮੇਸ਼ਾ ਪੀਓ ਪੌਲ ਖੰਡੇ ਤਾਰ, ਧਰੇ ਕੇਸ ਪੌਲ ਬਿਨ ਭੇਖੀ ਮੂਰਖ ਸਿੱਖ। ਪੌਲ ਦਾ ਲਫ਼ਜ਼ ਹੈ ਖੰਡ, ਇਹਨਾਂ ਹੁਣੇ ਜੇ ਅੰਮ੍ਰਿਤ ਚਲਾਇਆ ਹੈ, ਆ ਭਿੰਡਰਾਂ ਵਾਲੇ ਜਥਿਆਂ ਨਾਲ ਜਾਂ ਭਾਈ ਰਣਧੀਰ ਸਿੰਘ ਦੇ ਜਥੇ ਨਾਲ ਜਾਂ ਭਾਈ ਸਾਹਿਬ ਨਾਲ, ਅੰਮ੍ਰਿਤ ਕਲਾ ਜੀ, ਅੰਮ੍ਰਿਤ ਛਕੋ ਜੀ, ਪਤਤ ਨੂੰ ਅੰਮ੍ਰਿਤ ਦੀ ਲੋੜ ਜੀ, ਫਲਾਂ ਇਹ ਅੰਮ੍ਰਿਤ ਹੈ। ਸਾਰੀ ਸਿੱਖੀ ਅੰਮ੍ਰਿਤ ਛਕੀ ਜਾਂਦੀ ਹੈ, ਕਿਉਂ ਨੀ ਕਿਸੇ ਦੀ ਦਸ਼ਾ ਬਦਲ ਗਈ? ਕਿਉਂਕਿ ਛਕਾਉਣ ਵਾਲੇ ਭੇਖੀ ਨੇ।
ਛੋਡੋ ਵੇਸ ਭੇਖ ਚਤੁਰਾਈ, ਛੋਡੋ ਵੇਸ ਭੇਖ ਚਤੁਰਾਈ।
ਇੱਕ ਹੋਰ ਭੇਖ ਤੋਰ ਲਿਆ, ਉਹ ਕਕਾਰ ਇੱਕੋ ਹੀ ਹੈ। ਸਾਬਤ ਸੂਰਤੇ ਦਸਤਾਰ ਸਰਾ ਦਾ ਮਤਲਬ ਹੈ ਦਸਤਾਰ ਸਰਾ ਰੈਂਕ ਹੁੰਦਾ ਸੀ, ਪਗੜੀ ਉਹ ਹੈ, ਪਗੜੀ ਵਾਲਾ ਉਹ ਹੈ ਜਿਹਦੇ ਅੰਦਰ ਕੇਸ ਹੋਣ। ਇਹ ਨਾ ਵੀ ਉੱਤੋਂ ਹਿੰਦੂਆਂ ਨੂੰ ਪਗੜੀ ਬੰਨ ਲਿਆ ਤੇ ਅੰਦਰ ਕੇਸ ਮੁੰਨੇ ਹੋਣ। ਦਸਤਾਰ ਸਰਾ ਰੈਂਕ ਹੁੰਦਾ ਸੀ ਮੁਸਲਮਾਨਾਂ ਦੇ ਦਰਬਾਰ ਦਾ। ਦਸਤਾਰ ਸਰਾ ਉੱਜਲ ਦੀਦਾਰ ਫਲਾਨਾ ਇਸ ਤਰ੍ਹਾਂ ਦੇ ਰੈਂਕ ਹੁੰਦੇ ਸੀ ਉਹਨਾਂ ਦੇ ਮੁਸਲਮਾਨਾਂ ਦੇ ਜਿਹੜੇ ਦਰਬਾਰ ਦੇ ਵਿੱਚ ਜਿਹਨੂੰ ਦਸਤਾਰ ਮਿਲਦੀ ਸੀ ਪਗੜੀ ਬੰਨਣ ਨੂੰ ਉਹ ਬਹੁਤ ਵੱਡਾ ਆਦਮੀ ਹੁੰਦਾ ਸੀ। ਮਹਾਰਾਜ ਕਹਿੰਦਾ ਉਹ ਕਾਹਦੀ ਦਸਤਾਰ ਆ, ਅੰਦਰੋਂ ਮੌਲਵੀ ਵਾਂਗੂ ਗੱਡਾੜੀ ਮੁੰਡੀ ਜਾਂ ਉੱਤੋਂ ਸਾਰਾ, ਸੂਫੀਆਂ ਵਾਂਗੂ ਪੂਰੇ ਬਾਲ ਰੱਖੋ, ਕੇਸ ਰੱਖੋ ਮੁਸਲਮਾਨੋ, ਸਾਬਤ ਸੂਰਤੇ ਸੁਨਤ ਨਾ ਕਰਾਓ ਔਰ ਕੇਸ ਨਾ ਮਨਾਓ, ਦਾੜੀ ਨਾ ਮਨਾਓ। ਇਹਨੂੰ ਕਹਿੰਦੇ ਸਾਬਤ ਸੂਰਤੇ, ਉਹ ਹੈ ਦਸਤਾਰ ਸਰ। ਇੱਥੇ ਬੀਬੀਆਂ ਨੂੰ ਦਸਤਾਰਾਂ ਬਣਾਤੀ। ਪੰਜਵਾਂ ਕਕਾਰ ਬਣਾਤਾ ਇਹਨੂੰ, ਕੇਸ ਕੀ ਪੰਜਵਾਂ ਕਕਾਰ ਬਣਾਤਾ, ਜਦਕਿ ਪੰਜ ਕਕਾਰ ਹੀ ਢੋਂਗਾ। ਕਿਤੇ ਲੱਭ ਕੇ ਦੱਸ ਦੋ ਬਾਣੀ ਚ ਕਿਤੇ ਲਿਖਿਆ ਹੋ ਵੀ ਇਹ ਪੰਜ ਕਕਾਰ ਪਾਉਣੇ, ਇਤਿਹਾਸ ਚ ਦੱਸ ਦੋ। ਇੱਥੇ ਤੱਕ ਕਿ ਗੁਰਬਿਲਾਸ ਪਾਤਸ਼ਾਹੀ ਦਸਵੀਂ, ਉਹਦੇ ਵਿੱਚ ਹੁਣ ਫੌਜਾ ਸਿੰਘ ਨਾਲ ਅੰਗਰੇਜ਼ੀ ਚ ਕੀ ਸਾਰੀ ਕਿਤਾਬ ਛਾਪ ਦਿੱਤੀ, ਕੱਢ ਕੇ ਪੂਰਾ ਗੁਰਬਿਲਾਸ ਪਾਤਸ਼ਾਹੀ ਦਸਵੀਂ ਪੁਰਾਣੀ ਬੋਲੀ ਚ ਹੈ। ਬੜਾ ਮੁਸ਼ਕਲ ਹੈ, ਉਸ ਵਿਚਾਰੇ ਨੇ ਇੰਨੀ ਮਿਹਨਤ ਕੀਤੀ। ਉਹਦੇ ਪ੍ਰੀਫੇ ਚ ਲਿਖਦਾ, ਹੈਰਾਨਗੀ ਦੀ ਗੱਲ ਹੈ, ਇੱਕ ਗੱਲ ਦਾ ਜ਼ਿਕਰ ਆਉਂਦਾ, ਸ਼ਬਦ ਤੇ ਸ਼ਸਤਰ ਦਾ ਮੇਲ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਿੱਚ, ਸ਼ਬਦ ਤੇ ਸ਼ਸਤਰ ਦਾ ਮੇਲ ਹੋਇਆ, ਖੰਡੇ ਬਾਟੇ ਦਾ ਤੇ ਵਿੱਚ ਗੁਰਮੰਤਰ ਦਾ, ਔਰ ਕੜੇ ਦਾ ਜ਼ਿਕਰ